నిర్పౌ నిర్వరు అకాల మూరత అగ్ని శైపం గురుప్రసాద జప ఆది సచ యోగాద్ సచ హై పే సచ నానక హోసే పే సచ కిసికి కోయి కోయే మంజనీ మాణీ ఇక తో క్యూ నా మరీ జరోయే జాలగ చితనా ఆవహీ తర జియరే ఇక టేక తో లాగే వేదానీ ఆస నానక నామ తే ఆయీ ఐ కార్జ ఆవే రాస నానక నామ తే ఆయీ ఐ కార్జ ఆవే రాస ਤਨ ਵਾਹਿਗੁਰੂ ਸਾਹਿਬ ਜੀਓ ਤਨ ਦਾਰਾ ਸੰਪਤ ਸਗਲ ਜਿਨ ਆਪਣੀ ਕਰਮਾਨ ਇਨ ਮੈਂ ਕਛ ਸੰਗੀ ਨਹੀਂ ਨਾਨਕ ਸਾਚੀ ਜਾਨ ਧਨ ਦਾਰਾ ਸੰਪਤ ਸਗਲ ਜਿਨ ਆਪਣੀ ਕਰ ਮਾਨ ਇਨ ਮੈਂ ਕਛ ਸੰਗੀ ਨਹੀਂ ਨਾਨਕ ਸਾਚੀ ਜਾਨ ਪਤ ਤੂੰ ਉਦਾਰਨ ਪੈ ਹਰਨ ਹਰ ਅਨਾਥ ਕੇ ਨਾਥ ਕਉ ਨਾਨਕ ਤੇ ਜਾਨੀਐ ਸਦਾ ਬਸਤ ਤੁਮ ਸਾਥ ਪਤ ਤੂੰ ਉਦਾਰਨ ਪੈ ਹਰਨ ਹਰ ਅਨਾਥ ਕੇ ਨਾਥ ਕਉ ਨਾਨਕ ਤੇ ਜਾਨੀਐ ਸਦਾ ਬਸਤ ਤੁਮ ਸਾਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਹੋਏ ਬੈਠੇ ਗੁਰਮੁਖ ਪਿਆਰੇ ਸਤਸੰਗੀ ਜਨੋ ਆਪ ਜੀ ਨੇ ਰਾਤਰੀ ਵੇਲੇ ਦੇ ਦੀਵਾਨ ਦੀ ਹਾਜ਼ਰੀ ਭਰੀ ਹੈ ਔਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਨਾਲ ਆਪ ਜੀ ਨੇ ਬੜੇ ਪਿਆਰ ਦੇ ਨਾਲ ਗੁਰਮਤਿ ਵਿਚਾਰਾਂ ਸਰਵਣ ਕੀਤੀਆਂ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਾਰ ਸ਼ਲੋਕਾਂ ਦੀ ਵਿਚਾਰ ਗੁਰੂ ਕਿਰਪਾ ਨਾਲ ਆਪਾਂ ਕਰ ਚੁੱਕੇ ਹਾਂ। अज आप जी ने श्लोक नंबर 5 और 6 दा पाठ सरवण किया है। आओ गुरु तेग बहादुर जी कृपा करन, आप ही अंदर दी एकाग्रता बख्श के अपनी इना पावन पवित्र बचना दी विचार करा लैन। आप समूह माई भाई मनोबिरतियां एकाग्र करो, बड़े प्यार अदब नाल आशीष बख्शो और उच्चारण करो जी सतनाम श्री वाहे गुरु जी। कृपा करो गुरु प्यारो, नाम जपन न रचना सुची हुंदी है, गुरु दर ते हाजरी लगदी है। फिर उच्चारण करो जी सतनाम श्री वाहे गुरु जी। सतगुरु गुरु तेग बहादुर जी महाराज जी ने कल दे पावन पवित्र श्लोकां विच वचन कीता सी कि तरनापो इयो ही गयो, लियो जरा तन जी के जवानी दा समा व्यर्थ चला गया, ते इस तन दी तब्दीली दे नाल जोबन तो बाद बुढ़ेपे ने एदे ते कब्जा कर लिया। ते शायद जी कह रहे सन कौ नानक पज हर मना, खे मेरे मना तू अजे भी उस वाहगुरु जी दे नाम नू जप लै। औद जात है बीत देख ए उमर ए आरबला ए ते समा तेरे कुलो निकल दाते। सतगुरु ने बड़े कमाल दा बचन कीता। पहले श्लोक विच केवल इना को क्या के जवानी दा समा निकल गया, बुढ़ेपा आ गया, तू ए भी संभाल कर ले। ते जदो फिर बुढ़ेपे नू भी किसे ने सांभिया ना, ते मौत ने आके एदे शरीर ते कब्जा कर लिया। ते फिर गुरु तेग बहादुर जी ने एक शब्द वरते है बावरी, पहला बावरा नहीं क्या, क्या कोई बात नहीं जे जवानी निकल गई बुढ़ेपा सांभ, इनू तू संभाल ले। ते जदो बुढ़ेपा ना सांभिया ते मौत आ गई, ते फिर गुरुदेव ने जरा शब्द वरते है वो बावरे बावरे दर से चले, वो चलिया मनुखा मैं तेनू समझांदा रहा पर तू मेरी गल नहीं समझी। साहब ने दूसरे बचन में क्या सी बिरध भयो सूझ नहीं, काल पहुंचो आन कहो नानक नर बावरे क्यों ना भजय भगवान। ते अज साहब श्री गुरु तेग बहादुर महाराज जी ने कृपालता की। साहब कहंदे ने धन दारा संपत सगल जिन अपनी करमान, इन मैं कछ संगी नहीं नानक साची जान। गुरु तेग बहादुर कह रहे ने खे मना जिस दौलत नू जिस स्त्री नू जिस परिवार नू जिस संसार नू तू अपनी संपत्ति समझना पे है, इना विचों कोई भी तेरा नहीं, तू अपने समझना है पर तेरा इना विचों कोई है नहीं। ते गुरु तेग बहादुर जी कह रहे ने मेरी गल नू सच्ची करके अज ही मन ले, क्योंकि जेड़ी गल तू अंतले समय कहनी है मैं तेरी जिंदगी विच पहले ही तेनु दृढ़ करा देना के धन दारा संपत सगल जिन अपनी करमान। साहब कहंदे इन मैं कछ संगी नहीं नानक साची जान, मेरी गल नू हुणे तू सच्ची करके मन। साहब श्री गुरु ग्रंथ साहब जी ने ना सानू संसार तो भगौड़े नहीं बनाया, एक गल कही तू संसार विच रहना है पर इना को ध्यान नाल ते एकाग्रता नाल जिंदगी नू बतीत करी कि जिस संसार विच रहना है तू एदे ते ए ना मान कर ली कि इस मेरा है सदा इन्हें मेरे नाल रहना है। गुरु ग्रंथ साहिब कहंदे ने कुछ समय वास्ते तेरे नाल है पर जिस तरह एक कमल दा फुल पानी विच रहिंदा है, भावा असी केवल इन्नी कु उदाहरण लेने कि कमल का फल फुल जेड़ा पानी विच नरले पे नहीं प्यारे ओदे विचों कई सिख्यावां गुरुदेव ने दित्तियां ने। पहली गल तां इह कही कि पैदा चिक्कड़ विच हुंदा है पर याद रख चिक्कड़ तो नरलेप रहिंदा है। ते दूजी गल कमल दे फुल विच इह दृढ़ कराई केवल नरलेपता दी नहीं ਸਾਹਿਬ ਕਹਿਣ ਲੱਗੇ ਜਿੱਥੇ ਉਹ ਚਿੱਕੜ ਵਿੱਚ ਨਿਰਲੇਪ ਏ ਉੱਥੇ ਕਦੀ ਉਹਦੇ ਧਿਆਨ ਦੀ ਬਿਰਤੀ ਤੱਕ ਲੈ, ਪੈਦਾ ਚਿੱਕੜ ਵਿੱਚ ਹੋਇਆ ਪਰ ਧਿਆਨ ਉਹਦਾ ਸੂਰਜ ਨਾਲ ਇੰਨਾ ਕੁ ਟਿਕ ਚੁੱਕਾ ਕਿ ਜਦੋਂ ਸੂਰਜ ਦੀ ਟਿੱਕੀ ਨਿਕਲਦੀ ਉਦੋਂ ਖਿੜ ਪੈਂਦਾ ਤੇ ਜਦੋਂ ਸੂਰਜ ਆਲੋਕ ਹੁੰਦਾ ਉਦੋਂ ਆਪਣੇ ਆਪ ਨੂੰ ਸਮੇਟ ਲੈਂਦਾ। ਇਹ ਪ੍ਰਾਣੀ ਯਾਦ ਰੱਖ, ਰਹਿਣਾ ਸੰਸਾਰ ਦੇ ਚਿੱਕੜ ਵਿੱਚ ਹੀ। ਜੇ ਤੂੰ ਨਿਰਲੇਪ ਰਹਿਣਾ ਚਾਹੁੰਦਾ ਤੇ ਕਮਲ ਫੁੱਲ ਦੀ ਤਰ੍ਹਾਂ ਧਿਆਨ ਟਿਕਾਣ ਦੀ ਜੁਗਤ ਸਿੱਖ ਲੈ ਕਿ ਦੁਨੀਆਂ ਵਿੱਚ ਰਹਿ ਕੇ ਵੀ ਤੇਰਾ ਧਿਆਨ ਉਸ ਨਿਰੰਕਾਰ ਦੇ ਨਾਲ ਜੁੜਿਆ। ਭਾਵਾਂ ਕਮਲ ਦਾ ਫੁੱਲ ਤੇ ਸੂਰਜ ਦਾ ਫਾਸਲਾ ਕਿੰਨਾ, ਕਰੋੜਾਂ ਕੋਹ ਦੂਰ ਏ ਸੂਰਜ, ਪਰ ਪਤਾ ਨੀ ਉਹਨੇ ਸੂਰਜ ਨਾਲ ਅੰਦਰੋਂ ਕਿੰਨੀ ਕੁ ਸਾਂਝ ਪਾ ਲਈ ਏ। ਕਰੋੜਾਂ ਕੋਹ ਦੀ ਦੂਰੀ ਹੋਣ ਦੇ ਬਾਵਜੂਦ ਵੀ ਕਮਲ ਦਾ ਫੁੱਲ ਜਿਹੜਾ ਉਹ ਸੂਰਜ ਦੇ ਸੁਹਾਪਨ ਨੂੰ ਦੇਖ ਕੇ ਖਿੜਾਓ ਵਿੱਚ ਆ ਜਾਂਦਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇਹਨੂੰ ਆਪਣਾ ਮੰਨੀ ਨਾ, ਧਿਆਨ ਤੂੰ ਆਪਣਾ ਨਿਰੰਕਾਰ ਨਾਲ ਟਿਕਾਈ। ਪਰ ਜੇ ਆਪਾਂ ਇਹਨੂੰ ਆਪਣਾ ਮਨ ਵੀ ਲਵਾਂਗੇ ਪਿਆਰਿਓ, ਦਾਵਾ ਕਰਨ ਦੇ ਵਿੱਚ ਬੜਾ ਦੁੱਖ ਜੇ। ਗੁਰੂ ਕਲਗੀ ਵਾਲੇ ਪਿਤਾ ਜੀ ਦਾ ਨਾ ਪਵਿੱਤਰ ਬਾਣੀ ਬਚਿੱਤਰ ਨਾਟਕ ਵਿੱਚ ਇੱਕ ਸਾਹਿਬ ਨੇ ਬੜਾ ਕਮਾਲ ਦਾ ਬਚਨ ਕੀਤਾ। ਸਾਹਿਬ ਕਹਿੰਦੇ ਨੇ ਇਸ ਸੰਸਾਰ ਵਿੱਚ ਜਦੋਂ ਵੀ ਪਵਾੜਾ ਪਿਆ ਹੈ ਨਾ ਤੇ ਆਮ ਤੌਰ ਤੇ ਉਹਦੇ ਦੋ ਕਾਰਨ ਸਨ। ਭਾਵੇਂ ਸਾਡੇ ਲੋਕਾਂ ਨੇ ਇੱਕ ਤਿੰਨ ਕਾਰਨ ਜੋੜ ਲਏ, ਤੀਜਾ ਵੀ ਇੱਕ ਬਣਾ ਲਏ, ਜੜ ਜੋਰੂ ਤੇ ਜ਼ਮੀਨ ਕਿਹਾ, ਪਰ ਗੁਰੂ ਕਲਗੀ ਵਾਲੇ ਨੇ ਖਾਸ ਕਰਕੇ ਦੋ ਕਾਰਨ ਦੱਸੇ ਬਚਿੱਤਰ ਨਾਟਕ ਵਿੱਚ। ਕਹਿੰਦੇ ਨੇ ਜਦੋਂ ਵੀ ਕਦੀ ਪਵਾੜਾ ਪਿਆ, ਫਸਾਦ ਹੋਇਆ, ਜਦੋਂ ਵੀ ਕਦੀ ਕਿਸੇ ਘਰ ਦੇ ਵਿੱਚ ਕਲੇਸ਼ ਪਿਆ, ਕੇਵਲ ਦੋ ਕਾਰਨ ਨੇ, ਇੱਕ ਜ਼ਮੀਨ ਤੇ ਦੂਸਰਾ ਪੈਸਾ। ਇਹ ਕਦੀ ਵੀ ਕਿਸੇ ਨੂੰ ਟਿਕਣ ਨਹੀਂ ਦਿੰਦੇ। ਤੇ ਸੱਜਣਾ ਜਦੋਂ ਇਹਨਾਂ ਨਾਲ ਕੋਈ ਚਿੱਤ ਲਾ ਲੈ ਉਦੋਂ ਇਹ ਸੱਕੇ ਭਰਾਵਾਂ ਦੇ ਵਿੱਚ ਵੀ ਦੀਵਾਰ ਖੜੀ ਕਰਦੇ ਆ, ਦੇਰ ਨਹੀਂ ਲਾਉਂਦੇ। ਗੁਰੂ ਕਲਗੀ ਵਾਲੇ ਦੀ ਬਚਿੱਤਰ ਨਾਟਕ ਦੀ ਬਾਣੀ ਪੜ੍ਹਦਿਆਂ ਬਚਨ ਆਇਆ, ਸਾਹਿਬ ਕਹਿੰਦੇ ਨੇ ਧਨ ਅਰ ਗੂੰ ਭੂ ਪੁਰਾਤਨ ਬੈਰਾ, ਅੱਜ ਦਾ ਨਹੀਂ, ਕਹਿੰਦੇ ਨੇ ਦੌਲਤ ਦਾ ਤੇ ਜ਼ਮੀਨ ਦਾ ਬੜਾ ਪੁਰਾਣਾ ਬੈਰ ਏ। ਜਦੋਂ ਬੰਦਾ ਇਹਦੇ ਨਾਲ ਚਿੱਤ ਲਾ ਕੇ ਬੈਠ ਜਾਂਦਾ ਤੇ ਇੱਕ ਗੱਲ ਜ਼ਮੀਨ ਤੇ ਦੌਲਤ ਕਹਿੰਦੀ, ਸੱਜਣਾ ਜੇ ਸਾਡੇ ਨਾਲ ਚੇਤੂ ਲਾ ਬੈਠਾ ਤੇ ਧਿਆਨ ਰੱਖੀ ਸਾਡੇ ਨਾਲ ਲੱਗੇ ਹੋਏ ਚਿੱਤ ਕਦੀ ਨਿਰੰਕਾਰ ਦੇ ਚਰਨਾਂ ਵਿੱਚ ਜੁੜਦੇ ਨੇ। ਇਹੀ ਕਾਰਨ ਸ਼ਾਇਦ ਭਗਤ ਰਵਿਦਾਸ ਜੀ ਨੂੰ ਕਹਿਣਾ ਪੈ ਗਿਆ, ਇੰਨਾ ਪਿਆਰਾ ਭਗਤ ਜਿਹੜਾ ਨਿਰੰਕਾਰ ਨਾਲ ਅਭੇਦ ਏ, ਉਹਨੇ ਵੀ ਇੱਕ ਗੱਲ ਕਹਿ ਦਿੱਤੀ, ਮਾਤਦਾਤਾ ਇਨ ਮਾਇਆ ਜਗਦੀਸ਼ ਗੁਸਾਈ ਤੁਮੜੇ ਚਰਨ ਵਿਸਾਰੇ। ਜਦੋਂ ਮੈਂ ਇਸ ਨੂੰ ਆਪਣੀ ਸਮਝ ਲਿਆ, ਹੇ ਮੇਰੇ ਮਾਲਕ ਇਹਨੇ ਤੇਰੇ ਚਰਨਾਂ ਤੋਂ ਮੈਨੂੰ ਤੋੜ ਦਿੱਤਾ, ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਵਿਸਾਰੇ, ਕਿੰਚਿਤ ਪ੍ਰੀਤ ਨਾ ਉਪਜੈ ਜਨ ਕੋ, ਹੁਣ ਖਿੰਨ ਮਾਤਰ ਵੀ ਕਦੀ ਹਿਰਦੇ ਵਿੱਚ ਬੈਰਾਗ ਤੇ ਪ੍ਰੇਮ ਨਹੀਂ ਪੈਦਾ ਹੁੰਦਾ, ਜਨ ਕਹਾਂ ਕਰੈ ਵਿਚਾਰੇ, ਕਿਉਂਕਿ ਇਸ ਸੇਵਕ ਦੀ ਕੋਈ ਪੇਸ਼ ਨਹੀਂ ਜਾਂਦੀ, ਮੇਰੇ ਮਨ ਨੇ ਦੁਨੀਆਂ ਦੀ ਦੌਲਤ ਤੇ ਜ਼ਮੀਨ ਤੇ ਆਪਣਾ ਦਾਅਵਾ ਕੀਤਾ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਕਹਿ ਰਹੇ ਨੇ, ਧਨ ਦਾਰਾ ਸੰਪਤ ਸਗਲ ਜਿਨ ਆਪਣੀ ਕਰਮਾਨ, ਮੈਂ ਕੇਵਲ ਇਸ ਪੰਕਤੀ ਤੇ ਪਹਿਲਾਂ ਅਰਜ਼ ਕਰ ਰਿਹਾ, ਗੁਰੂ ਕਲਗੀ ਵਾਲੇ ਕਹਿ ਰਹੇ ਨੇ ਧਨ ਅਰ ਭੂਮ ਪੁਰਾਤਨ ਬੈਰਾ ਜਿਨ ਕਾ ਮੂਆ ਕਰਤ ਜਗ ਘੇਰਾ। ਸਾਹਿਬ ਕਹਿਣ ਲੱਗੇ ਦੁਨੀਆਂ ਜਦੋਂ ਵੀ ਮਰੀਏ ਕੇਵਲ ਇਹ ਕਬਜ਼ਾ ਕਰਦਿਆਂ ਇਹ ਦੌਲਤ ਮੇਰੇ ਕੋਲ ਆ ਜਾਏ, ਇਹ ਜ਼ਮੀਨ ਮੇਰੇ ਕੋਲ ਆ ਜਾਏ। ਸਾਹਿਬ ਜੀ ਕਹਿੰਦੇ ਨੇ ਕਿ ਉਸ ਤੋਂ ਬਾਅਦ ਹੁੰਦਾ ਮੋਹ ਬਾਦ ਅਹੰਕਾਰ ਪਸਾਰਾ, ਫਿਰ ਮੋਹ ਵੀ ਪੈਦਾ ਹੁੰਦਾ। ਸਤਿਗੁਰੂ ਕਹਿੰਦੇ ਨੇ ਤੇ ਜਦੋਂ ਚਾਰ ਟਕੇ ਪੈਦਾ ਹੋ ਜਾਣ ਪਿਆਰਿਆ, ਫਿਰ ਉਦੋਂ ਹੰਕਾਰ ਨੂੰ ਵਾਜ ਮਾਰਨ ਦੀ ਲੋੜ ਨਹੀਂ, ਸੁੱਤੇ ਸੇਧੀ ਬੰਦੇ ਦੀ ਬਿਰਤੀ ਹੰਕਾਰੀ ਹੋ ਜਾਂਦੀ। ਧਨ ਅਰ ਭੂਮ ਪੁਰਾਤਨ ਬੈਰਾ ਜਿਨ ਕਾ ਮੂਆ ਕਰਤ ਜਗ ਘੇਰਾ। ਸਾਹਿਬ ਕਹਿੰਦੇ ਨੇ ਜਿਨ ਮੋਹ ਬਾਦ ਅਹੰਕਾਰ ਪਸਾਰਾ, ਕਾਮ ਕ੍ਰੋਧ ਜੀਤਾ ਜਗ ਸਾਰਾ। ਤੇ ਚੇਤੇ ਰੱਖਿਓ ਰੁਪਈਆ ਆਵੇ ਕੁਦਰਤੀ ਹੰਕਾਰ ਏ, ਤੇ ਜਦੋਂ ਹੰਕਾਰ ਆ ਜਾਏ ਉਦੋਂ ਬੰਦਾ ਐਸ਼ੋ ਇਸ਼ਰਤ ਵਿੱਚ ਵੀ ਖਚਤ ਹੁੰਦਾ ਹੈ। ਤੇ ਸਤਿਗੁਰੂ ਨੇ ਜਦੋਂ ਇਸ ਤੋਂ ਅਗਲੀ ਚੁਪਈ ਕਹੀ ਨਾ ਤੇ ਕਹਿਣ ਲੱਗੇ ਧਨ ਧਨ ਤਾਂ ਕੋ ਭਾਕੀਐ, ਤਿੰਨ ਵਾਰੀ ਸ਼ਬਦ ਵਰਤਿਆ ਗੁਰੂ ਕਲਗੀ ਵਾਲੇ ਨੇ। ਕਹਿੰਦੇ ਨੇ ਧਨ 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 ਤਾਂ ਕੋ ਭਾਕੀਐ, ਪਹਿਲੇ ਧਨ ਦਾ ਅਰਥ ਹੈ ਦੌਲਤ। ਕਹਿਣ ਲੱਗੇ ਇਸ ਦੌਲਤ ਨੂੰ ਵੀ ਧਨ ਕਹੋ, ਧਨ ਧਨ ਤਾਂ ਕੋ ਭਾਕੀਐ। ਤੇ ਸਤਿਗੁਰੂ ਨੇ ਇੱਕ ਵਿਅੰਗ ਕੀਤਾ ਕਿ ਗੁਰਦੇਵ ਤੁਸੀਂ ਤਾਂ ਕਹਿੰਦੇ ਹੋ ਨਾਮ ਜਪਣ ਵਾਲਾ ਧਨ ਏ, ਬੰਦਗੀ ਕਰਨ ਵਾਲਾ ਧਨ ਏ, ਵਾਹਿਗੁਰੂ ਦਾ ਨਾਮ ਧਨ ਏ, ਪਰ ਇੱਥੇ ਕਹਿ ਰਹੇ ਹੋ ਕਿ ਧਨ 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 ਤਾਂ ਕੋ ਭਾਕੀਆ ਹੈ। ਕਹਿਣ ਲੱਗੇ ਮੈਂ ਦੌਲਤ ਨੂੰ ਇਸ ਕਰਕੇ ਧਨ ਕਹਿਣਾ ਵਾ ਜਾਂ ਤਾਂ ਜਗਤ ਗੁਲਾਮ, ਕਿਉਂਕਿ ਇਹਨੇ ਵੱਡੇ ਵੱਡੇ ਧਰਮਾਤਮਾਵਾਂ ਨੂੰ ਵੀ ਆਪਣੇ ਗੁਲਾਮ ਕੀਤਾ ਹੋਇਆ। ਧਨ 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 ਤਾਂ ਕੋ ਭਾਕੀਆ ਹੈ ਜਾਂ ਤਾਂ ਜਗਤ ਗੁਲਾਮ। ਸਾਹਿਬ ਕਹਿੰਦੇ ਸਭ ਹੈ ਨਿਰਖਤ ਜਾਂ ਕੋ ਫਿਰੈ। ਸਾਰੇ ਇਹਨੂੰ ਢੂੰਡਦੇ ਪਏ ਨੇ, ਖੋਜਦੇ ਪਏ ਨੇ, ਲੱਭਦੇ ਪਏ ਨੇ, ਤੇ ਸੱਜਣਾ ਜਿਹਦੇ ਕੋਲ ਚਾਰ ਟਕੇ ਆ ਜਾਣ ਸਭ ਚਲ ਕਰਤ ਸਲਾਮ, ਵੱਡੇ ਛੋਟੇ ਜਾ ਕੇ ਉਹਦੇ ਚਰਨਾਂ ਵਿੱਚ ਸਲਾਮ ਤੈ ਕਰਦੇ। ਗੁਰੂ ਨਾਨਕ ਸਾਹਿਬ ਜੀ ਦੀ ਪਵਿੱਤਰ ਬਾਣੀ ਦੱਖਣੀ ਓਮਕਾਰ ਦੇ ਅੰਦਰ ਹਜ਼ੂਰ ਦਾ ਇੱਕ ਬਚਨ ਹੁੰਦਾ ਹੈ। ਸਾਹਿਬ ਕਹਿੰਦੇ ਨੇ ਇੱਕ ਗੱਲ ਚੇਤੇ ਰੱਖੀ ਸੱਜਣਾ, ਇਸ ਸੰਸਾਰ ਦੀ ਇੱਕ ਰੀਤ ਹੈ, ਜਿਸ ਬੰਦੇ ਨੂੰ ਸਮਾਜ ਵਿੱਚ ਬੋਲਣ ਦੀ ਅਕਲ ਨਹੀਂ, ਜਿਸ ਬੰਦੇ ਨੂੰ ਚੰਗਾ ਖਾਣ ਤੇ ਪਾਣ ਦੀ ਸਮਝ ਨਹੀਂ, ਜਿਸ ਬੰਦੇ ਨੂੰ ਇੰਨਾ ਪਤਾ ਨਹੀਂ ਧਰਮ ਨੂੰ ਕਮਾਉਣਾ, ਨਾਮ ਜਪਣਾ ਜਾਂ ਸਮਾਜ ਵਿੱਚ ਕਿਵੇਂ ਜ਼ਿੰਦਗੀ ਬਤੀਤ ਕਰਨੀ ਹੈ, ਸਾਹਿਬ ਕਹਿੰਦੇ ਨੇ ਜਿੱਦਣ ਚਾਰ ਟਕੇ ਉਹਦੇ ਘਰ ਵੀ ਆ ਜਾਣਾ ਤੇ ਜਿਤਨੇ ਵੀ ਸਿਆਣੇ ਤੇ ਵਿਦਵਾਨ ਸੂਝਵਾਨ ਲੋਕ ਨੇ ਉਹ ਮੂਰਖ ਬੰਦੇ ਦੀ ਗੱਲ ਵਿੱਚ ਵੀ ਹਾਂ ਵਿੱਚ ਹਾਂ ਮਿਲਾਉਂਦੇ ਨੇ, ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਪਤਾ ਉਹਨਾਂ ਨੂੰ ਵੀ ਹੈ ਕਿ ਜਿਹੜਾ ਮੂਰਖ ਬੋਲ ਰਿਹਾ ਇਹਦੀ ਗੱਲ ਵਿੱਚ ਕੋਈ ਦਮ ਨਹੀਂ, ਪਰ ਮੂਰਖ ਦੀ ਗੱਲ ਪਿੱਛੇ ਵਾਹ ਵਾਹ ਇਸ ਕਰਕੇ ਕਰਦੇ ਨੇ ਕਿਉਂਕਿ ਉਸ ਮੂਰਖ ਦੇ ਘਰ ਦੇ ਅੰਦਰ ਚਾਰ ਟਕੇ ਰੱਖੇ ਹੋਏ। ਗੁਰੂ ਨਾਨਕ ਸਾਹਿਬ ਦਾ ਬਚਨ ਆਇਆ, ਸਾਹਿਬ ਕਹਿੰਦੇ ਨੇ ਆਪ ਸੈਲ ਨੀਚ ਕਰ ਹੋਏ, ਆਪ ਦਰ ਤੇ ਦੌਲਤ, ਆ ਦੁਨੀਆਂ ਦੀ ਦੌਲਤ ਜੇ ਨੀਚ ਘਰ ਦੇ ਵਿੱਚ ਵੀ ਹੋ ਜਾਏ, ਸਾਹਿਬ ਕਹਿੰਦੇ ਨੇ ਆਪ ਦੇਖ ਨਿਵੇ ਜਿਸ ਦੋਏ, ਤੇ ਇਸ ਦੌਲਤ ਨੂੰ ਦੇਖ ਕੇ ਵਿਦਵਾਨ ਵੀ ਝੁਕ ਜਾਂਦੇ ਨੇ, ਤੇ ਸਾਹਿਬ ਕਹਿੰਦੇ ਨੇ ਝੱਲਿਆਂ ਨੇ ਤਾਂ ਝੁਕਣਾ ਹੀ ਹੈ। ਤੇ ਅੱਗੇ ਗੁਰਦੇਵ ਕਹਿੰਦੇ ਨੇ ਆਪ ਹੋਏ ਤਾਂ ਮੁਗਧ ਸਿਆਣਾ, ਜੇ ਮੂਰਖ ਬੰਦੇ ਦੇ ਕੋਲ ਚਾਰ ਟਕੇ ਨੇ ਨਾ ਤੇ ਲੋਕ ਉਹਨੂੰ ਵਿਦਵਾਨ ਤੇ ਸਿਆਣਾ ਕਹਿ ਕਹਿ ਕੇ ਉਹਦੀ ਗੱਲ ਨੂੰ ਸਭ ਤੋਂ ਉੱਚਾ ਚੁੱਕਣਗੇ। ਪਰ ਅੱਗੇ ਸਾਹਿਬ ਨੇ ਕਿਹਾ, ਕਹਿਣ ਲੱਗੇ ਭਗਤ ਬਿਹੂਨਾ ਜਗ ਬੋਰਾਨਾ, ਜੇ ਪਿਆਰਿਆ ਤੇਰੇ ਕੋਲ ਵਾਹਿਗੁਰੂ ਦੀ ਭਗਤੀ ਨਹੀਂ ਨਾ ਚਾਰ ਦੁਨੀਆਂ ਦੇ ਲੋਕ ਤਾਂ ਚੁੱਕ ਜਾਣਗੇ, ਪਰ ਭਗਤੀ ਤੋਂ ਬਿਨਾਂ ਮੇਰੇ ਨਿਰੰਕਾਰ ਦੇ ਘਰ ਵਿੱਚ ਤੇਰੀ ਕਿਸੇ ਨੇ ਪੁੱਛ ਨਹੀਂ ਕਰਨੀ। ਗੁਰੂ ਤੇਗ ਬਹਾਦਰ ਜੀ ਕਹਿ ਰਹੇ ਨੇ ਜਿਸ ਦੌਲਤ ਨੂੰ, ਜਿਸ ਪਦਵੀ ਨੂੰ, ਜਿਸ ਸੰਪਤੀ ਨੂੰ ਤੂੰ ਆਪਣੀ ਸਮਝਣਾ ਪੈ, ਇਹਦੇ ਵਿੱਚੋਂ ਤੇਰਾ ਕਿਸੇ ਨੇ ਸਾਥ ਨਹੀਂ ਦੇਣਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਭਗਤ ਕਬੀਰ ਸਾਹਿਬ ਦਾ ਇੱਕ ਬਚਨ ਆਉਂਦਾ, ਉਹਨਾਂ ਨੇ ਬੜੇ ਕਮਾਲ ਦਾ ਇੱਕ ਬਚਨ ਕਿਹਾ। ਸਾਹਿਬ ਕਹਿੰਦੇ ਨੇ ਉਦਾਹਰਣ ਦਿੱਤੀ, ਕਹਿੰਦੇ ਨੇ ਪਿੰਜਰੇ ਦੇ ਵਿੱਚ ਇੱਕ ਚਿੜਾ ਕਿਸੇ ਨੇ ਬੰਦ ਕੀਤਾ, ਇਹ ਗੁਰੂ ਗ੍ਰੰਥ ਸਾਹਿਬ ਦਾ ਪ੍ਰਮਾਣ ਹੈ। ਕਹਿੰਦੇ ਨੇ ਪਿੰਜਰੇ ਵਿੱਚ ਚਿੜਾ ਬੰਦ ਕੀਤਾ ਤੇ ਜਿੰਨੇ ਵੀ ਪੰਛੀ ਬੰਦ ਕੀਤਾ ਉਹਨੇ ਪਿੰਜਰੇ ਦੇ ਵਿੱਚ ਇੱਕ ਛੋਟੀ ਜਿਹੀ ਕੁੱਜੀ ਰੱਖੀ ਹੈ ਤੇ ਇੱਕ ਮਿੱਟੀ ਦੀ ਠੂਠੀ ਰੱਖੀ, ਤੇ ਸਤਿਗੁਰੂ ਨੇ ਬਚਨ ਕੀਤਾ, ਕਹਿਣ ਲੱਗੇ ਦੇ ਕਾਰਨ ਨੇ ਉਹਨੇ ਪਿੰਜਰੇ ਦੇ ਅੰਦਰ ਜਿਹੜੀ ਠੂਠੀ ਤੇ ਇੱਕ ਮਿੱਟੀ ਦੀ ਕੁੱਜੀ ਰੱਖੀ ਇਹਦਾ ਕਾਰਨ ਨੇ, ਉਹ ਠੂਠੀ ਦੇ ਵਿੱਚ ਪਾ ਦਿੰਦਾ ਪਾਣੀ ਤੇ ਕੁੱਜੀ ਦੇ ਵਿੱਚ ਪਾ ਦਿੰਦਾ ਦਾਣੇ, ਤੇ ਚਿੜਾ ਜਿਹੜਾ ਜਾਂ ਪੰਛੀ ਜਿਹੜਾ ਪਿੰਜਰੇ ਵਿੱਚ ਬੰਦੇ ਉਹ ਇੰਨਾ ਮਾਣ ਕਰ ਬੈਠਦਾ, ਕਹਿੰਦਾ ਇਹ ਕੁੱਜੀ ਵੀ ਮੇਰੀ ਏ, ਇਹ ਠੂਠੀ ਵੀ ਮੇਰੀ ਏ, ਜਦੋਂ ਮਰਜ਼ੀ ਮੇਰਾ ਚਿੱਤ ਕਰੇ ਮੈਂ ਦਾਣਾ ਚੁਣ ਲਵਾਂ, ਜਦੋਂ ਮਰਜ਼ੀ ਮੇਰਾ ਚਿੱਤ ਕਰੇ ਮੈਂ ਚੁੰਝ ਭਰ ਕੇ ਪਾਣੀ ਦੀ ਪੀ ਲਵਾਂ। ਤੇ ਕਬੀਰ ਸਾਹਿਬ ਵੇਖ ਕੇ ਹੱਸ ਪਏ, ਕਹਿਣ ਲੱਗੇ ਨਹੀਂ ਉਹ ਭੋਲਿਆ, ਇਹ ਤੇਰਾ ਨਹੀਂ, ਆਵਾਜ਼ ਦਿੱਤੀ ਨਹੀਂ, ਜਿਸ ਪਿੰਜਰੇ ਵਿੱਚ ਮੈਂ ਬੰਦਾ ਇਹ ਠੂਠੀ ਤੇ ਕੁੱਜੀ ਉੱਪਰ ਕੇਵਲ ਮੇਰਾ ਕਬਜ਼ਾ ਹੈ। ਤੇ ਭਗਤ ਸਾਹਿਬ ਕਹਿੰਦੇ ਨੇ ਜਦੋਂ ਬਿੱਲਾ ਆਇਆ ਉਹਨੇ ਪਿੰਜਰੇ ਨੂੰ ਤੋੜ ਦਿੱਤਾ ਤੇ ਪਿੰਜਰੇ ਵਿੱਚ ਰਹਿੰਦੇ ਕੋਈ ਚਿੜੇ ਨੂੰ ਝਪਟ ਕੇ ਆਪਣੇ ਮੂੰਹ ਵਿੱਚ ਪਾ ਕੇ ਚਲਾ ਗਿਆ, ਤੇ ਜਿਸ ਠੂਠੀ ਤੇ ਕੁੱਜੀ ਦੀ ਮਾਣ ਉਹ ਚਿੜਾ ਜਾਂ ਪੰਛੀ ਪਿਆ ਕਰਦਾ ਸੀ ਉਹ ਠੂਠੀ ਤੇ ਕੁੱਜੀ ਪਿੱਛੇ ਰੁਲਦੀਆਂ ਰਹੀਆਂ, ਤੇ ਕਬਜ਼ਾ ਕਰਨ ਵਾਲਾ ਪਤਾ ਨਹੀਂ ਉਹ ਕਿਹੜੇ ਪਾਸੇ ਚਲਾ ਗਿਆ। ਉਦਾਹਰਨ ਲਈ ਕਹਿਣ ਲੱਗੇ ਸੱਜਣਾ, ਤੇਰੀ ਪਾਇਆ ਵੱਧ ਤੋਂ ਵੱਧ ਇਸ ਦੁਨੀਆਂ ਵਿੱਚ ਉਸ ਪੰਛੀ ਦੀ ਤਰ੍ਹਾਂ ਹੀ ਜਿਹੜਾ ਪਿੰਜਰੇ ਵਿੱਚ ਬੰਦੇ, ਉਸ ਪਿੰਜਰੇ ਨੂੰ ਤਾਂ ਬਿੱਲਾ ਤੋੜਦਾ, ਤੇਰੇ ਸਰੀਰ ਦੇ ਪਿੰਜਰੇ ਨੂੰ ਮੌਤ ਦੇ ਬਿੱਲੇ ਨੇ ਤੋੜਨਾ, ਉਹ ਦੋ ਭਾਂਡਿਆਂ ਤੇ ਮਾਣ ਕਰਦਾ ਕਿ ਠੂਠੀ ਤੇ ਕੁੱਜੀ ਮੇਰੀ ਏ, ਤੂੰ ਚਾਰ ਟਕਿਆਂ ਜਦੋਂ ਮੌਤ ਦੇ ਬਿੱਲੇ ਨੇ ਤੋੜਿਆ ਇਹਨਾਂ ਵੀ ਪਿੱਛੇ ਰਹਿ ਜਾਣਾ, ਇਹਨਾਂ ਦੀ ਵੀ ਬਾਤ ਕਿਸੇ ਨੇ ਪੁੱਛਣੀ। ਭਗਤ ਕਬੀਰ ਸਾਹਿਬ ਨੇ ਬਚਨ ਕੀਤਾ ਆਪਣੀ ਬਾਣੀ ਵਿੱਚ, ਕਹਿਣ ਲੱਗੇ ਕਹਿਤ ਕਬੀਰ ਸੁਣੋ ਰੇ ਸੰਤੋ, ਰੱਬ ਦੇ ਪਿਆਰੇ ਸੰਤ ਜਨੋ ਸੁਣੋ, ਮੇਰੀ ਮੇਰੀ ਝੂਠੀ ਧਨ ਦਾਰਾ ਸੰਪਤ ਸਗਲ ਜਿਨ ਆਪਣੀ ਕਰਮਾਨ, ਮੇਰੀ ਮੇਰੀ ਝੂਠੀ। ਅੱਗੇ ਕਹਿੰਦੇ ਨੇ ਚਿਰਗਟ ਫਾਰ,
ਚਿਰਗਟ ਦਾ ਅਰਥ ਹੈ ਪਿੰਜਰਾ, ਫਾਰ ਦਰ ਤੇ ਤੋੜ ਕੇ ਚਟਾਰਾ ਲੈ ਗਿਓ, ਚਟਾਰਾ ਦਰ ਤੇ ਚਿੜਾ, ਚਿਰਗਟ ਫਾਰ ਚਟਾਰਾ ਲੈ ਗਿਓ, ਤਰੀ ਤਾਗਰੀ ਛੁੱਟੀ, ਤਰੀ ਤਾਗਰੀ ਦਰ ਤੇ ਠੂਠੀ ਤੇ ਕੁੱਜੀ, ਜਿਹਦੇ ਵਿਚ ਪਾਣੀ ਤੇ ਦਾਣਾ ਪਾਉਂਦਾ ਸੀ ਉਹ ਧਰੀਆਂ ਧਰਾਈਆਂ ਰਹਿ ਗਈਆਂ ਤੇ ਉਹਨੂੰ ਮਾਨਣ ਵਾਲਾ ਕਿਸੇ ਹੋਰ ਪਾਸੇ ਚਲਾ ਗਿਆ। ਗੁਰੂ ਤੇਗ ਬਹਾਦਰ ਕਹਿ ਰਹੇ ਨੇ ਜਿਹਨੂੰ ਤੂੰ ਆਪਣਾ ਸਮਝਣਾ ਇਹ ਅਸਲ ਵਿਚ ਤੇਰਾ ਹੈ ਨਹੀਂ ਤੇ ਭੁਲੇਖਾ ਕੱਢ ਦੇਈ, ਇਹਨੇ ਤੇਰੇ ਨਾਲ ਜਾਣਾ ਨਹੀਂ। ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਨਾ ਗੁਰੂ ਅਰਜਨ ਸਾਹਿਬ ਜੀ ਦਾ ਇੱਕ ਪਵਿੱਤਰ ਬਚਨ ਆਉਂਦਾ ਹੈ, ਜੈਤ ਸ੍ਰੀ ਕੀ ਵਾਰ ਵਿਚ ਹਜ਼ੂਰ ਦਾ ਸ਼ਲੋਕ ਹੈ, ਅਕਸਰ ਅਸੀਂ ਪੜ੍ਹਦੇ ਹਾਂ, ਰਾਜ ਕਪਟੰਗ ਰੂਪ ਕਪਟੰਗ ਧਨ ਕਪਟੰਗ ਕੁਲ ਗਰਭ ਟਹਿ, ਤੇ ਇਹਦੇ ਅਰਥ ਬੜੇ ਪਿਆਰੇ ਨੇ। ਸਾਹਿਬ ਕਹਿੰਦੇ ਨੇ ਸਚੰਤ ਵਿਖਿਆ ਸਲੰਗ ਛਿਦਰੰਗ, ਨਾਨਕ ਬਿਨ ਹਰ ਸੰਗ ਨਾ ਚਾਲ ਤੇ। ਸਤਿਗੁਰੂ ਨੇ ਪਹਿਲਾ ਸ਼ਬਦ ਵਰਤਿਆ ਰਾਜ ਕਪਟੰਗ, ਇੱਥੇ ਕਪਟ ਦਰ ਤੇ ਛਲ, ਜਿਸ ਰਾਜ ਨੂੰ ਤੂੰ ਕਈ ਛਲ ਕਰਕੇ ਪ੍ਰਾਪਤ ਪਿਆ ਕਰਨਾ, ਯਾਦ ਰੱਖੀ ਇਸ ਪਦਵੀ ਨੇ ਇੱਕ ਦਿਨ ਤੈਨੂੰ ਛਲ ਜਾਣਾ, ਤੂੰ ਰਹਿਣਾ ਤੇ ਇਸ ਪਦਵੀ ਨੇ ਤੇਰੇ ਤੋਂ ਦੂਰ ਚਲੀ ਜਾਣਾ। ਰਾਜ ਕਪਟੰਗ ਰੂਪ ਕਪਟੰਗ, ਤੇ ਜਿਸ ਰੂਪ ਨੂੰ ਤੂੰ ਸੁੰਦਰ ਬਣਾਉਣਾ ਪਿਆ ਇਹਨੇ ਵੀ ਤੈਨੂੰ ਇੱਕ ਦਿਨ ਛਲ ਜਾਣਾ। ਸਜਣਾ ਇਸ ਦੇਈ ਨੇ ਜਜਰੀ ਹੋ ਜਾਣਾ, ਇਸ ਤਨ ਨੂੰ ਬੁਢੇਪੇ ਨੇ ਖਾ ਲੈਣਾ, ਤੇ ਯਾਦ ਰੱਖੀ ਰੂਪ ਨੇ ਤੈਨੂੰ ਛੱਡ ਕੇ ਚਲੇ ਜਾਣਾ, ਇਹ ਵੀ ਇੱਕ ਛਲਾਵਾ ਹੀ। ਰਾਜ ਕਪਟੰਗ ਰੂਪ ਕਪਟੰਗ, ਸਾਹਿਬ ਕਹਿੰਦੇ ਨੇ ਧਨ ਕਪਟੰਗ, ਤੇ ਜਿਸ ਦੌਲਤ ਨੂੰ ਤੂੰ ਆਪਣੀ ਸਮਝੀ ਬੈਠਾ ਇਹਨੇ ਵੀ ਇੱਕ ਦਿਨ ਤੈਨੂੰ ਛਲ ਕੇ ਚਲੇ ਜਾਣਾ। ਪਿਆਰਿਆ ਤੂੰ ਕਿਤੇ ਹੋਣਾ, ਦੌਲਤ ਨੇ ਕਿਸੇ ਹੋਰ ਕੋਲ ਚਲੇ ਜਾਣਾ, ਪਰ ਇੰਨੀ ਕੁ ਗੱਲ ਕਿਸੇ ਨੂੰ ਸਮਝ ਪੈ ਜਾਣਾ ਕਿ ਇਹਨੇ ਮੇਰਾ ਸਾਥ ਨਹੀਂ ਦੇਣਾ, ਤੇ ਪਿਆਰਿਓ ਬੰਦੇ ਦਾ ਅੰਦਰ ਹੰਕਾਰ ਤੋਂ ਬਚ ਜਾਏ। ਹੰਕਾਰ ਪੈਦਾ ਹੀ ਖੁਦ ਹੁੰਦਾ ਹੈ ਜਦੋਂ ਇਹ ਯਕੀਨ ਕਰ ਲੈਂਦੇ ਹਾਂ ਕਿ ਇਹਨੇ ਮੇਰੇ ਤੋਂ ਕਦੀ ਜਾਣਾ ਨਹੀਂ। ਇੱਕ ਅਦੀਬ ਨੇ ਨਾ ਬੜੀ ਪਿਆਰ ਦੀ ਘਟਨਾ ਦਿੱਤੀ, ਕੇਵਲ ਮਨ ਨੂੰ ਸਮਝਾਉਣ ਲਈ ਕਿ ਮਨਾ ਤੂੰ ਮਾਨ ਨਾ ਕਰੀਂ, ਇਹਨਾਂ ਵਿੱਚੋਂ ਤੇਰਾ ਕੁਝ ਨਹੀਂ। ਮੈਂ ਉਸੇ ਸ਼ਲੋਕ ਤੇ ਪਰਤ ਕੇ ਫਿਰ ਆਵਾਂਗਾ ਜਿਹੜਾ ਅਰਜ਼ ਕਰ ਰਿਹਾ, ਰਾਜ ਕਪਟੰਗ ਰੂਪ ਕਪਟੰਗ ਧਨ ਕਪਟੰਗ ਕੁਲ ਗਰਭ ਤੈ। ਉਸ ਵਿਦਵਾਨ ਨੇ ਇੱਕ ਬਚਨ ਕੀਤਾ, ਕਹਿੰਦਾ ਇੱਕ ਮਨੁੱਖ ਕੁਲ ਦੌਲਤ ਬਹੁਤ ਹੈ, ਘਰ ਉਹਦਾ ਅੱਤ ਦਾ ਸੋਹਣਾ, ਤੇ ਉਹਦਾ ਜਿਹੜਾ ਬਿਸਤਰ ਹੈ ਉਹ ਵੀ ਦਿਨ ਵਿੱਚ ਜਿੰਨੀ ਵਾਰ ਉਹਨੇ ਬਿਸਤਰੇ ਤੇ ਆਰਾਮ ਕਰਨਾ ਉਹ ਬਿਸਤਰੇ ਨੂੰ ਬਦਲਿਆ ਜਾਂਦਾ ਹੈ। ਨੌਕਰ ਚਾਕਰ ਉਹਦੇ ਚਰਨਾਂ ਵਿੱਚ ਉਹਦੇ ਜੋੜੇ ਪਾਉਂਦੇ ਨੇ, ਉਹਨੇ ਆਪਣੇ ਹੱਥਾਂ ਨਾਲ ਕਦੀ ਵੀ ਕੁਝ ਨਹੀਂ ਕੀਤਾ, ਤੇ ਅੱਜ ਜਦੋਂ ਉਹ ਇੰਨੇ ਉੱਚੇ ਮਕਾਨ ਦਾ ਇੰਨਾ ਅਮੀਰ ਬੰਦਾ ਆਪਣੇ ਘਰ ਦੇ ਦਰਵਾਜ਼ੇ ਵਿੱਚੋਂ ਨਿਕਲਣ ਲੱਗਾ ਨਾ, ਤੇ ਸਾਹਮਣੇ ਇੱਕ ਮਨੁੱਖ ਆ ਗਿਆ, ਉਹਨੂੰ ਇਹ ਜਾਣਦਾ ਸੀ। ਉਹਨੇ ਕਿਹਾ ਦੇਖੋ ਸੱਜਣਾ, ਅੱਜ ਰੱਬ ਨੇ ਤੈਨੂੰ ਬਹੁਤ ਕੁਝ ਦਿੱਤਾ, ਘਰ ਤੇਰੇ ਕੋਲ, ਨੌਕਰ ਚਾਕਰ ਤੇਰੇ ਕੋਲ ਨੇ, ਕਿਸੇ ਚੀਜ਼ ਦੀ ਕਮੀ ਨਹੀਂ। ਮੈਂ ਲੋੜਵੰਦ ਹਾਂ, ਮੈਨੂੰ ਇੰਨੀ ਕੁ ਦੌਲਤ ਦੀ ਲੋੜ ਏ, ਅੱਜ ਮੈਂ ਮੁਸੀਬਤ ਵਿੱਚ ਫਸਿਆ ਵਾਂ, ਜੇ ਇੰਨੀ ਕੁ ਦੌਲਤ ਦੇ ਦੇਣਾ ਮੇਰਾ ਕੰਮ ਸਰ ਜਾਏਗਾ, ਤੇਰਾ ਕੁਝ ਜਾਣਾ ਨਹੀਂ। ਉਹਨੇ ਉਸਤਤ ਦਾ ਸ਼ਬਦ ਕਹਿ ਦਿੱਤਾ, ਕਹਿੰਦਾ ਪਿਆਰਿਆ ਤੇਰੇ ਘਰ ਵਿੱਚ ਸਮੁੰਦਰ ਏ, ਮੈਂ ਚਿੜੀ ਦੀ ਤਰ੍ਹਾਂ ਵਾਂ, ਜੇ ਇੱਕ ਮੈਂ ਚੁੰਜ ਪਾਣੀ ਦੀ ਭਰ ਵੀ ਲਾਂਗਾ ਮੇਰੀ ਪਿਆਸ ਬੁੱਝ ਜਾਏਗੀ, ਤੇਰਾ ਕੁਝ ਘਟਣਾ ਨਹੀਂ। ਮੈਨੂੰ ਥੋੜੀ ਜੀ ਦੌਲਤ ਦੇ ਦੇ, ਮੇਰਾ ਕੰਮ ਸਰ ਜਾਏ। ਤੇ ਕਹਿੰਦੇ ਨੇ ਜਿਹਨੂੰ ਦੌਲਤ ਦਾ ਮਾਣ ਸੀ ਨਾ ਉਹਨੇ ਨੌਕਰ ਨੂੰ ਆਵਾਜ਼ ਮਾਰੀ, ਉਸ ਲੋੜਵੰਦ ਨੇ ਸੋਚਿਆ ਸ਼ਾਇਦ ਇਹ ਨੌਕਰ ਨੂੰ ਬੁਲਾ ਕੇ ਮੈਨੂੰ ਦੌਲਤ ਦੇਗਾ। ਆਵਾਜ਼ ਮਾਰ ਕੇ ਕਹਿੰਦਾ ਆਖਦਾ ਇਸ ਬੰਦੇ ਨੂੰ ਪੈਰਾਂ ਨਾਲ ਠੋਕਰਾ ਮਾਰ, ਹੱਥਾਂ ਨਾਲ ਧੱਕੇ ਮਾਰ ਕੇ ਘਰ ਦੇ ਦਰਵਾਜ਼ੇ ਤੋਂ ਬਾਹਰ ਧੱਕ ਦੇ। ਕਹਿੰਦਾ ਪਤਾ ਨੀ ਕਿੱਥੋਂ ਇਹ ਭਿਖਾਰੀ ਲੋਕ ਆ ਜਾਂਦੇ ਨੇ, ਇਹਨਾਂ ਦੀ ਨਜ਼ਰ ਮੇਰੀ ਦੌਲਤ ਉੱਤੇ ਵੇ। ਕਹਿੰਦਾ ਮੈਂ ਬੜੀ ਮਿਹਨਤ ਕਰ ਕਰਕੇ ਇੱਕ ਇੱਕ ਟਕਾ ਕਮਾ ਕੇ ਇੰਨਾ ਕੁਝ ਇਕੱਠਾ ਕੀਤਾ, ਤੂੰ ਅੱਜ ਮੰਗਣ ਆ ਗਏ, ਤੈਨੂੰ ਵੀ ਰੱਬ ਜੇ ਦੇ, ਤੂੰ ਆਪਣੇ ਕੋਲ ਦੌਲਤ ਰੱਖੀ, ਮੈਂ ਆਪਣੇ ਘਰ ਵਿੱਚੋਂ ਇੱਕ ਕੌਡੀ ਵੀ ਕਿਸੇ ਨੂੰ ਦਿੰਦਾ। ਜਦੋਂ ਉਸ ਬੰਦੇ ਨੂੰ ਧੱਕੇ ਮਾਰ ਦਿੱਤੇ ਉਹਨੇ ਕੇਵਲ ਇੰਨੀ ਕੁ ਰੋ ਕੇ ਗੱਲ ਕਹੀ, ਕਹਿੰਦਾ ਸੱਜਣਾ ਸਮੇਂ ਦਾ ਕੋਈ ਪਤਾ ਨਹੀਂ ਹੂੰ, ਸਮਾਂ ਕਦੀ ਕਿਸੇ ਦਾ ਲਿਹਾਜ਼ ਨਹੀਂ ਕਰਦਾ, ਇੱਥੇ ਰਾਜੇ ਮੈਂ ਭਿਖਾਰੀ ਬਣੇ ਦੇਖੇ ਨੇ, ਭਿਖਾਰੀਆਂ ਨੂੰ ਪਦਵੀਆਂ ਮਿਲਦੀਆਂ ਦੇਖੀਆਂ ਨੇ, ਇੱਥੇ ਵਿਦਵਾਨ ਮੈਂ ਮੂਰਖ ਬਣਦੇ ਦੇਖੇ ਨੇ ਤੇ ਮੂਰਖਾਂ ਨੂੰ ਮਹਾਨ ਵਿਦਵਾਨ ਬਣਦੇ ਦੇਖਿਆ। ਇਹਨਾਂ ਚਾਰ ਤਕਿਆਂ ਦਾ ਮਾਨ ਨਾ ਕਰੀ, ਮਰਨ ਤੋਂ ਬਾਅਦ ਤਾਂ ਸਾਥ ਛੱਡ ਹੀ ਜਾਂਦੇ ਨੇ। ਕਈ ਵਾਰੀ ਹੰਕਾਰੀ ਬੰਦੇ ਦਾ ਜਿੰਦੇ ਵੀ ਸਾਥ ਛੱਡ ਜਾਂਦੇ। ਉਸ ਦੌਲਤ ਵਾਲੇ ਨੇ ਕਿਹਾ, ਕਹਿੰਦਾ ਇਹ ਸੰਤਾਂ ਵਾਲੇ ਬਚਨ ਮੈਨੂੰ ਨਾ ਸੁਣਾਈ, ਤੇਰੀਆਂ ਗੱਲਾਂ ਦਾ ਮੇਰੇ ਉੱਪਰ ਕੋਈ ਅਸਰ ਨਹੀਂ, ਪਰ ਰੱਬ ਦੀ ਕਰਨੀ। ਮੇਰੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਰਾਜ ਕਪਟੰਗ, ਰੂਪ ਕਪਟੰਗ, ਧਨ ਕਪਟੰਗ, ਕੁਲ ਗਰਭ ਤੈ। ਸਾਹਿਬ ਕਹਿੰਦੇ ਨੇ ਇਹ ਵੀ ਇੱਕ ਸ਼ਲਾਵਾ ਹੀ। ਕਹਿੰਦੇ ਨੇ ਅੱਜ ਉਹ ਸਮਾਂ ਆ ਗਿਆ, ਇਸ ਬੰਦੇ ਨੂੰ ਇੰਨਾ ਕੁ ਘਾਟਾ ਪਿਆ ਕਿ ਇੱਕ ਦਿਨ ਦੇ ਵਿੱਚ ਘਰ ਵੀ ਵਿਕ ਗਿਆ, ਕਾਰੋਬਾਰ ਵੀ ਠੱਪ ਹੋ ਗਿਆ, ਇੱਥੋਂ ਤੱਕ ਕਿ ਕੇਵਲ ਤਨ ਦੇ ਪਾਏ ਹੋਏ ਕੱਪੜੇ ਇਹਨੂੰ ਮਿਲੇ। ਤੇ ਜਦੋਂ ਘਰੋਂ ਬਾਹਰ ਨਿਕਲਿਆ ਨਾ, ਜਿਹੜਾ ਨੌਕਰ ਅੱਜ ਤੱਕ ਇਹਦਾ ਵਫਾਦਾਰ ਸੀ ਉਹਨੇ ਵੀ ਨੌਕਰੀ ਛੱਡ ਦਿੱਤੀ। ਸੋਚਿਆ ਮਨਾ ਕਿ ਹੁਣ ਕੋਈ ਹੋਰ ਮਾਲਕ ਲੱਭਣਾ ਵਾ, ਕਿਸੇ ਹੋਰ ਦੇ ਕੋਲ ਜਾ ਕੇ ਨੌਕਰੀ ਕਰਾਂਗਾ, ਇਹ ਤਾਂ ਕੰਗਾਲ ਹੋ ਗਿਆ। ਤੇ ਜਦੋਂ ਉਹਨੂੰ ਕੋਈ ਨੇਕ ਪੁਰਸ਼ ਮਿਲ ਗਿਆ, ਉਸ ਨੌਕਰ ਨੇ ਉਹਦੀ ਨੌਕਰੀ ਕਰ ਲਈ। ਤੇ ਕਹਿੰਦੇ ਨੇ ਅੱਜ ਉਹਦੇ ਦਰਵਾਜ਼ੇ ਉੱਪਰ ਵੀ ਕੋਈ ਆਇਆ ਤੇ ਆਵਾਜ਼ ਦੇ ਕੇ ਕਹਿੰਦਾ, ਸੱਜਣਾ ਮੈਂ ਲੋੜਵੰਦ ਹਾਂ, ਮੈਨੂੰ ਜੇ ਚਾਰ ਟਕੇ ਦੇ ਦੇ ਮੈਂ ਕੋਈ ਨਾ ਕੋਈ ਛੋਟਾ ਮੋਟਾ ਕੰਮ ਕਰ ਲਵਾਂ। ਤੇ ਅੱਜ ਨੌਕਰ ਦੇਖਦਾ ਅੱਜ ਦੂਜੇ ਮਾਲਕ ਦੇ ਘਰ ਵਿੱਚ ਵੀ ਕੋਈ ਮੰਗਣ ਆਇਆ, ਪਰ ਇਸ ਮਾਲਕ ਨੇ ਆਵਾਜ਼ ਦੇ ਕੇ ਕਿਹਾ, ਨੌਕਰ ਨੂੰ ਆ ਮੈਂ ਤੈਨੂੰ ਇੱਕ ਕੰਮ ਦੱਸਣਾ। ਨੌਕਰ ਸੋਚਦਾ ਪਹਿਲੇ ਕੋਲ ਸਾਂ ਉਹਨੇ ਵੀ ਧੱਕੇ ਮਰਵਾਏ ਸਨ, ਪਤਾ ਨੀ ਅੱਜ ਇਹਦੇ ਘਰ ਵਿੱਚੋਂ ਵੀ ਇਹਨੂੰ ਧੱਕੇ ਪੈਣ। ਇਸ ਮਾਲਕ ਨੇ ਕਿਹਾ, ਸੱਜਣਾ ਇਸ ਬੰਦੇ ਨੂੰ ਇਸ਼ਨਾਨ ਕਰਾ, ਮੇਰੇ ਸੋਹਣੇ ਬਸਤਰ ਇਹਦੇ ਤਨ ਤੇ ਪਵਾ, ਇਹਨੂੰ ਪੇਟ ਭਰ ਕੇ ਪਹਿਲਾਂ ਭੋਜਨ ਛਕਾ। ਤੇ ਜਦੋਂ ਘਰ ਬੁਲਾਇਆ, ਇਸ਼ਨਾਨ ਕਰਾਇਆ ਤੇ ਕਹਿੰਦੇ ਨੇ ਉਹਦੇ ਬਸਤਰ ਬਦਲਾਏ, ਉਹਨੂੰ ਭੋਜਨ ਛਕਾਇਆ। ਤੇ ਨੌਕਰ ਨਾਲ ਗੱਲਬਾਤ ਕਰਦਿਆਂ ਕਰਦਿਆਂ ਨਾ ਉਹ ਮਾਲਕ ਆਇਆ, ਉਹਨੇ ਰੁਪਈਏ ਗਿਣ ਕੇ ਲੋੜਵੰਦ ਅੱਗੇ ਰੱਖੇ ਤੇ ਨੌਕਰ ਦੀਆਂ ਭੁੱਬਾਂ ਨਿਕਲ ਗਈਆਂ। ਤੇ ਉਹ ਮਾਲਕ ਪੁੱਛਦਾ, ਤੂੰ ਰੋਇਆ ਕਿਉਂ ਵੇ? ਤੇ ਨੌਕਰ ਸਮਝ ਗਿਆ, ਕਹਿੰਦਾ ਮਾਲਕਾ ਮੈਂ ਰੋਇਆ ਇਸ ਕਰਕੇ ਵਾ ਰੱਬਾ, ਤੇਰੇ ਰੰਗ ਬੜੇ ਨਿਆਰੇ ਨੇ ਮਾਲਕ, ਅੱਜ ਜਿਹਨੂੰ ਤੂੰ ਇਸ਼ਨਾਨ ਕਰਕੇ ਬਸਤਰ ਕੀਮਤੀ ਦਿੱਤੇ ਨੇ, ਜਿਹਨੂੰ ਤੂੰ ਰੁਪਈਏ ਪਿਆ ਦੇਣਾ, ਕਦੀ ਇਹ ਬਾਦਸ਼ਾਹ ਸੀ ਮੈਂ ਇਹਦਾ ਨੌਕਰ ਸਾਂ, ਤੂੰ ਇਹਦੇ ਘਰ ਗਿਓ ਤੇ ਤੈਨੂੰ ਧੱਕੇ ਮਾਰ ਕੇ ਬਾਹਰ ਕੱਢਿਆ, ਅੱਜ ਤੇਰੇ ਘਰ ਵਿੱਚ ਇਹ ਕੰਗਾਲ ਬਣ ਕੇ ਆ ਗਿਆ ਤੇ ਤੂੰ ਇਹਦੀ ਲੋੜ ਕੋਈ ਪੂਰੀ ਕਰਨਾ। ਮੈਂ ਡਰਨਾ ਵਾ ਰੱਬਾ, ਤੇਰੇ ਰੰਗ ਨਿਹਾਰੇ ਨੇ, ਕੱਲ ਜਿਹੜਾ ਕਿਸੇ ਦੇ ਦਰ ਤੇ ਮੰਗਣ ਗਿਆ ਸੀ ਅੱਜ ਉਹ ਬਾਦਸ਼ਾਹ, ਤੇ ਜਿਹਦੇ ਕੋਲੋਂ ਮੰਗਣ ਗਿਆ ਸੀ ਉਹ ਭਿਖਾਰੀ ਬਣ ਕੇ ਉਹਦੇ ਦਰ ਤੇ ਮੰਗਦਾ ਪਿਆ। ਸਾਹਿਬ ਕਹਿੰਦੇ ਨੇ ਨਿਭਣ ਵਾਲੀ ਹੈ, ਰਾਜ ਕਪਟੰਗ, ਰੂਪ ਕਪਟੰਗ, ਧਨ ਕਪਟੰਗ, ਕੁਲ ਗਰਭ ਤੈ। ਸਾਹਿਬ ਕਹਿੰਦੇ ਨੇ ਦਿਖੰਤ ਸਚੰਤ ਦਿਖਿਆ ਸ਼ਲਮ ਸ਼ਿਦਰੰ, ਦੋ ਤਰੀਕੇ ਨੇ ਮਾਇਆ ਇਕੱਠੀ ਕਰਨ ਦੇ ਬਾਣੀ ਮੁਤਾਬਕ। ਸਾਹਿਬ ਕਹਿੰਦੇ ਨੇ ਚਲੋ ਇੱਕ ਤਾਂ ਜਿਹੜਾ ਕਿਰਤ ਕਰਦਾ ਉਹਦੀ ਤਾਂ ਖੇੜੀ ਵਰਤ ਵੱਖਰੀ ਹੈ ਧਰਮ ਦੀ ਕਿਰਤ ਕਰਨ ਵਾਲਾ। ਸਾਹਿਬ ਕਹਿੰਦੇ ਨੇ ਸਚੰਤ ਦਿਖਿਆ ਛਲੰਗ ਛਿਦਰੰ, ਦੋ ਅੱਖਰ ਵਰਤੇ ਨੇ ਇੱਕ ਛਲ ਤੇ ਇੱਕ ਛਿਦਰ। ਵੈਸੇ ਛਿਦਰ ਦਾ ਅੱਖਰੀ ਅਰਥ ਹੈ ਸੁਰਾਖ। ਸਾਹਿਬ ਕਹਿੰਦੇ ਨੇ ਇੱਕ ਤਾਂ ਬੰਦੇ ਦੌਲਤ ਇਕੱਠੀ ਕਰਦੇ ਨੇ ਕਿਸੇ ਨੂੰ ਛਲ ਕੇ, ਕਿਸੇ ਨੂੰ ਧੋਖਾ ਦੇ ਕੇ, ਤੇ ਛਿਦਰੰਗ ਦਾ ਅਰਥ ਹੈ ਕਮਜ਼ੋਰੀ, ਕਿਸੇ ਬੰਦੇ ਦੀ ਕਮਜ਼ੋਰੀ ਨੂੰ ਦੇਖ ਲੈਣਾ ਤੇ ਉਹਨੂੰ ਕਹਿਣਾ ਜੇ ਤੂੰ ਰੁਪਈਏ ਨਾ ਦਿੱਤੇ ਮੈਂ ਤੈਨੂੰ ਬਲੈਕਮੇਲ ਕਰਾਂਗਾ, ਮੈਂ ਤੇਰਾ ਦੁਨੀਆਂ ਵਿੱਚ ਪ੍ਰਚਾਰ ਕਰਾਂਗਾ। ਸਾਹਿਬ ਕਹਿਣ ਲੱਗੇ, ਸੱਜਣਾ ਕਿਸੇ ਬੰਦੇ ਦੀ ਕਮਜ਼ੋਰੀ ਦਾ ਨਜਾਇਜ਼ ਫਾਇਦਾ ਉਠਾ ਕੇ ਜਿਹੜੀ ਤੂੰ ਮਾਇਆ ਇਕੱਠੀ ਕਰਨਾ ਪਿਆ ਇਹਨੇ ਤੇਰੇ ਨਾਲ ਜਾਣਾ ਨਹੀਂ। ਸਚੰਤ ਦਿਖਿਆ ਸ਼ਲਮ ਸ਼ਿਦਰੰਗ, ਸਾਹਿਬ ਕਹਿੰਦੇ ਨੇ ਨਾਨਕ ਬਿਨ ਹਰ ਸੰਗ ਨਾ ਚਾਲਤੇ। ਤੇ ਅਗਲੀ ਜਿਹੜੀ ਉਦਾਹਰਨ ਗੁਰੂ ਅਰਜਨ ਸਾਹਿਬ ਨੇ ਦਿੱਤੀ, ਸਾਹਿਬ ਕਹਿੰਦੇ ਨੇ ਪੇਖੰਦੜੋ ਕੀ ਭੁੱਲ ਤੁਮਾ ਦਿਸਮ ਸੋਹਣਾ, ਦੇਖ ਤੁਮੇ ਦਾ ਫਲ ਬੜਾ ਸੋਹਣਾ ਲੱਗਦਾ ਤੇ ਤੁਮੇ ਨੂੰ ਜਦੋਂ ਦੇਖੀਏ ਨਾ। ਭਾਈ ਕਾਨ ਸਿੰਘ ਨਾਭਾ ਮੁਤਾਬਕ ਕਹਿੰਦੇ ਨੇ ਖਰਬੂਜੇ ਦਾ ਭੁਲੇਖਾ ਪਾਉਂਦਾ ਹੈ ਜਾਂ ਤਰਬੂਜ ਦਾ ਭੁਲੇਖਾ ਪਾਉਂਦਾ ਹੈ, ਇਹ ਜਾਂ ਮਤੀਰੇ ਦਾ ਭੁਲੇਖਾ ਪਾਉਂਦਾ ਹੈ, ਪਰ ਜਦੋਂ ਇਹਨੂੰ ਚੀਰ ਕੇ ਕੋਈ ਖਾਣ ਲੱਗਦਾ ਤੇ ਅੰਦਰੋਂ ਜ਼ਹਿਰ ਨਾਲ ਵੱਧ ਪੌੜਾ। ਸੱਜਣਾ ਸਾਹਿਬ ਕਹਿੰਦੇ ਨੇ ਪੇਖੰਦੜੋ ਕੀ ਭੁੱਲ, ਵੇਖਦਿਆਂ ਕਦੀ ਭੁੱਲ ਨਾ ਜਾਈ, ਤੁਮਾ ਦਿਸਮ ਸੋਹਣਾ, ਤੁੰਮੇ ਦਾ ਫਲ ਬੜਾ ਸੋਹਣਾ ਏ, ਅੱਜ ਨਾ ਲਹੰਦੜੋ ਮੁੱਲ, ਪਰ ਇਹਦੀ ਕੀਮਤ ਅੱਧੀ ਕੌਡੀ ਨਹੀਂ। ਨਾਨਕ ਸਾਥ ਨਾ ਜੁੱਲੀ ਮਾਇਆ, ਇਹਨੇ ਤੇਰੇ ਨਾਲ ਨਹੀਂ ਹੋ ਜਾਣਾ। ਤੇ ਜਿਹੜਾ ਗੁਰੂ ਅਰਜਨ ਸਾਹਿਬ ਕਹਿ ਰਿਹਾ ਨਾਲ, ਸੱਜਣਾ ਮਾਇਆ ਨੇ ਨਹੀਂ ਜਾਣਾ, ਨਾਨਕ ਸਾਥ ਨਾ ਜੁੱਲੀ ਮਾਇਆ, ਉਸੇ ਗੁਰੂ ਅਰਜਨ ਸਾਹਿਬ ਦਾ ਪੋਤਾ ਗੁਰੂ ਤੇਗ ਬਹਾਦਰ ਕਹਿ ਰਿਹਾ, ਧਨ ਦਾਰਾ ਸੰਪਤ ਸਗਲ ਜਿਨ ਆਪਣੀ ਕਰਮਾਨ, ਇਨ ਮੈਂ ਕਤ ਸੰਗੀ ਨਹੀਂ। ਨਾਨਕ ਸਾਚੀ ਜਾਣ, ਮੇਰੀ ਗੱਲ ਨੂੰ ਸੱਚ ਜਾਣ। ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ, ਇਹਨਾਂ ਵਿੱਚੋਂ ਤੇਰੇ ਨਾਲ ਕਿਸੇ ਨੇ ਜਾਣਾ ਨਹੀਂ। ਸਤਿਗੁਰੂ ਕੀ ਬਾਣੀ ਵਿੱਚ ਗੁਰੂ ਅਰਜਨ ਸਾਹਿਬ ਦੇ ਇੱਕ ਬਚਨ ਆਉਂਦਾ, ਹਜ਼ੂਰ ਨੇ ਉਦਾਹਰਨ ਬੜੀ ਪਿਆਰੀ ਦਿੱਤੀ, ਕਹਿੰਦੇ ਨੇ ਮਾਇਆ ਕਈ ਵਾਰੀ ਤੂੰ ਇਹੋ ਜਿਹੀ ਖੇਡ ਵਰਤਾਨੀ ਏ ਨਾ। ਸਾਹਿਬ ਕਹਿੰਦੇ ਨੇ ਅਗਲੇ ਮੂਵੇ ਸੋ ਪੱਛ ਹੈ ਪਰ ਹੈ, ਇਸ ਪ੍ਰਮਾਣ ਵੱਲ ਥੋੜਾ ਜਿਹਾ ਧਿਆਨ ਦੇਣਾ। ਇੱਥੇ ਅਗਲੇ ਦਰ ਤੇ ਵੱਡੇ ਵਡੇਰੇ ਕਹਿੰਦੇ ਨੇ ਮਾਇਆ ਤੂੰ ਇਹੋ ਜਿਹੀ ਖੇਡ ਵਰਤਾਨੀ, ਅਸੀਂ ਉਦਾਹਰਨਾਂ ਵੇਖਦੇ ਹਾਂ ਸਮਾਜ ਵਿੱਚ, ਤੇ ਜਦੋਂ ਬਾਣੀ ਦੀ ਨਾਲ ਪੰਕਤੀ ਮਿਲ ਜਾਏ ਤੇ ਮਨ ਨੂੰ ਇੱਕ ਯਕੀਨ ਆ ਜਾਂਦਾ, ਮਨਾ ਆਉਣ ਵਾਲੇ ਸਮੇਂ ਵਿੱਚ ਵੀ ਤੇਰੇ ਗੁਰੂ ਦੇ ਬਚਨ ਜੁਗੋ ਜੁਗ ਅਟਲ ਨੇ। ਤੂੰ ਅੱਜ ਸੱਚ ਕਰਕੇ ਮੰਨ ਲੈ, ਤੇਰੇ ਗੁਰੂ ਦੇ ਬਚਨਾਂ ਵਿੱਚ ਕਿਤੇ ਵੀ ਰਾਈ ਮਾਤਰ ਕੂੜ ਨਹੀਂ। ਹੁਣ ਅਸੀਂ ਦੇਖਦੇ ਹਾਂ ਕਦੀ ਬਜ਼ੁਰਗ ਕੋਈ ਬਿਮਾਰ ਹੋਵੇ ਨਾ, ਅਕਸਰ ਉਦਾਹਰਨਾਂ ਮਿਲਦੀਆਂ ਨੇ, ਉਹਦੇ ਨਾ ਹੋਵੇ ਕੋਈ ਜ਼ਮੀਨ ਜਾਇਦਾਦ ਦੌਲਤ, ਤੇ ਪੁੱਤਰ ਜਿਹੜੇ ਨੇ ਬਾਪੂ ਦਾ ਘੱਟ ਖਿਆਲ ਕਰਦੇ ਨੇ, ਉਹ ਇੱਥੋਂ ਤੱਕ ਕਰਨਗੇ ਕਾਗਜ਼ ਖਰੀਦ ਲਿਓ, ਜਦੋਂ ਬੁੱਢਾ ਬੇਹੋਸ਼ ਹੋਵੇ ਮਰਦਿਆਂ ਮਰਦਿਆਂ ਇਹਦਾ ਅੰਗੂਠਾ ਲਵਾ ਲਓ, ਘੱਟੋ ਘੱਟ ਜਿਹੜੀ ਇਹਦੇ ਨਾਲ ਦੌਲਤ ਉਹ ਤਾਂ ਸਾਨੂੰ ਮਿਲ ਜਾਏ। ਤੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਅਗਲੇ ਮੂਵੇ ਜਿਹੜਾ ਵੱਡਾ ਵਡੇਰਾ ਉਹ ਮਰਦਾ ਪਿਆ, ਸੋ ਪੱਛ ਹੈ ਪਰ ਹੈ, ਤੇ ਜਿਹੜੇ ਪਿੱਛੇ ਉਹਦੇ ਪੁੱਤਰ ਨੇ ਮਾਇਆ ਤੂੰ ਕਿੰਨਾ ਕੁ ਬੰਦੇ ਤੇ ਪ੍ਰਭਾਵ ਪਾਨੀ ਏ, ਇੱਕ ਤਾਂ ਮਰਦਾ ਪਿਆ ਤੇਰੇ ਪਿੱਛੇ ਤਮਾ ਕਰਕੇ, ਤੇ ਜਿਹੜਾ ਜਿਉਂਦਾ ਪਿਆ ਉਹ ਮਰਦੇ ਨੂੰ ਦੇਖ ਕੇ ਕੋਈ ਸਿੱਖਿਆ ਨਹੀਂ ਲੈਂਦਾ, ਉਹ ਮਰੇ ਦੇ ਅੰਗੂਠੇ ਲਾ ਕੇ ਆਪਣੇ ਉੱਤੇ ਤੇਰਾ ਪ੍ਰਭਾਵ ਪਿਆ ਪਾਉਂਦਾ। ਆ ਸਾਹਿਬ ਕਹਿੰਦੇ ਅਗਲੇ ਮੁਰੇ ਅਗਲੇ ਮੂਵੇ ਸੋ ਪੱਛ ਹੈ ਪਰ ਹੈ, ਸਾਹਿਬ ਕਹਿੰਦੇ ਜੋ ਉਭਰੇ ਸੋ ਬੰਦ ਲੱਖ ਖਰੇ, ਜਿਹੜੇ ਮਰ ਗਏ ਉਹ ਤਾਂ ਚਲੇ ਗਏ, ਤੇ ਸਾਹਿਬ ਕਹਿੰਦੇ ਨੇ ਜਿਹੜੇ ਪਿੱਛੇ ਜਿਉਂਦੇ ਨੇ ਉਹਨਾਂ ਨੇ ਲੱਕ ਬੰਨ ਲਿਆ ਕਿ ਹੁਣ ਮਾਇਆ ਤੈਨੂੰ ਅਸੀਂ ਛੱਡਣਾ ਨਹੀਂ। ਤੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਆਪਣੇ ਬੁੱਢੇ ਦੀ ਕਦੀ ਮੜੀ ਕੋਲ ਜਾ ਕੇ ਪੁੱਛੀ, ਉਹ ਕੁਝ ਨਾਲ ਲੈ ਗਿਆ, ਤੇ ਜੇ ਉਹਦੀ ਮੜੀ ਬੋਲ ਕੇ ਕਹਿ ਦੇਗੀ ਕਿ ਮੈਂ ਕੁਝ ਨਾਲ ਲੈ ਕੇ ਗਿਆ, ਤਾਂ ਤੂੰ ਮਾਣ ਕਰੀ, ਤੇਰੇ ਵੱਡੇ ਵਡੇਰੇ ਕੁਝ ਨਹੀਂ ਲੈ ਗਏ, ਤੂੰ ਕੀ ਆਪਣੇ ਨਾਲ ਲੈ ਜਾਣ। ਸਾਹਿਬ ਕਹਿੰਦੇ ਨੇ ਧਨ ਦਾਰਾ ਸੰਪਤ ਸਗਲ ਜਿਨ ਆਪਣੀ ਕਰਮਾਨ, ਇਨ ਮੈਂ ਕਾ ਸੰਗੀ ਨਹੀਂ। ਨਾਨਕ ਸਾਚੀ ਜਾਨ, ਮੇਰੀ ਗੱਲ ਨੂੰ ਸੱਚ ਸਮਝ ਲੈ, ਇਹਦੇ ਵਿੱਚੋਂ ਤੇਰੇ ਨਾਲ ਕਿਸੇ ਦੀ ਨਿਭਣਾ। ਸਤਿਗੁਰੂ ਨੇ ਬਚਨ ਕੀਤੇ ਬਾਣੀ ਵਿੱਚ, ਸਾਹਿਬ ਕਹਿੰਦੇ ਨੇ ਜੈਸੇ ਰਹਿਣ ਪ੍ਰਾਹੁਣੇ, ਕਿੰਨਾ ਕੁ ਮਾਣ ਕਰਨਾ, ਰਾਤ ਦਾ ਇੱਕ ਪ੍ਰਾਹੁਣਾ ਹੈ, ਉੱਠ ਚਲਸੈ ਪ੍ਰਭਾਤ, ਜਦੋਂ ਸੂਰਜ ਦੀ ਟਿੱਕੀ ਨਿਕਲਣੀ ਹੈ ਤੂੰ ਚਲੇ ਜਾਣਾ। ਤੇ ਜਦੋਂ ਕਿਤੇ ਅਸੀਂ ਮੁਸਾਫ਼ਰ ਦਾ ਜੀਵਨ ਤੱਕਦੇ ਹਾਂ ਨਾ, ਤੇ ਅਸੀਂ ਮੁਸਾਫ਼ਰ ਬੰਦੀ ਜਾਤ ਸਿੱਖ ਲਈਏ, ਤੇ ਹੋ ਸਕਦਾ ਸਾਡਾ ਜੀਵਨ ਈਰਖਾ ਤੋਂ, ਨਿੰਦਿਆ ਤੋਂ, ਚੁਗਲੀ ਤੋਂ ਬਚ ਜਾਏ। ਭਾਈ ਗੁਰਦਾਸ ਨੇ ਇੱਕ ਬੜੇ ਕਮਾਲ ਦਾ ਬਚਨ ਕੀਤਾ, ਕਹਿੰਦੇ ਨੇ ਜਦੋਂ ਕਿਤੇ ਮੁਸਾਫ਼ਰ ਕੋਈ ਬਟਾਊ, ਬਾਣੀ ਵਿੱਚ ਵੀ ਸ਼ਬਦ ਆਇਆ ਬਟਾਊ ਸੋ ਜੋ ਲਾਵੈ ਨੇ, ਬਟਾਊ ਦਾ ਅਰਥ ਹੁੰਦਾ ਮੁਸਾਫ਼ਰ, ਰਾਹੀ, ਅਤਿਥੀ, ਮਹਿਮਾਨ। ਸਹਿਬ ਭਾਈ ਗੁਰਦਾਸ ਕਹਿੰਦੇ ਨੇ ਕਿ ਇੱਕ ਮੁਸਾਫ਼ਰ ਆਪਣੇ ਸਫ਼ਰ ਤੇ ਤੁਰੇ ਹੈ, ਤੇ ਰਸਤੇ ਵਿੱਚ ਪੈ ਗਈ ਉਹਨੂੰ ਰਾਤ, ਤੇ ਰਾਤ ਪਈ ਉਹ ਸਰਾਮ ਚ ਟਿਕ ਗਏ। ਤੇ ਕਹਿੰਦੇ ਨੇ ਜਦੋਂ ਸਰਾਮ ਚ ਟਿਕਿਆ ਨਾ, ਉਹਨੇ ਪਹਿਲੀ ਗੱਲ ਤਾਂ ਇਹ ਆਪਣਾ ਆਪ ਜਤਾਇਆ ਹੀ ਨਹੀਂ ਕਿ ਆਹ ਕਮਰਾ ਮੈਨੂੰ ਦਿਓਗੇ ਮੈਂ ਤਾਂ ਰਹਿਣਾ, ਨਹੀਂ ਤਾਂ ਮੈਂ ਇਸ ਸਰਾਮ ਚ ਨਹੀਂ ਰਹਿਣਾ। ਉਹ ਇੱਕੋ ਗੱਲ ਕਹਿੰਦਾ ਸਰਾਮ ਦੇ ਮਾਲਕਾਂ ਨੂੰ ਕਿ ਭਾਵੇਂ ਚੰਗਾ ਦੇ ਦਿਓ ਭਾਵੇਂ ਮੰਦਾ ਦੇ ਦਿਓ, ਕੇਵਲ ਮੈਂ ਰਾਤ ਕੱਟਣੀ ਏ, ਸੂਰਜ ਨਿਕਲਣਾ, ਮੈਂ ਚਲੇ ਜਾਣਾ, ਰਾਤ ਰਹਿਣ ਵਾਸਤੇ ਆਇਆ, ਮੈਨੂੰ ਰਹਿਣ ਬਸੇਰੇ ਵਾਸਤੇ ਕੇਵਲ ਥਾਂ ਦੇ ਦਿਓ। ਕਹਿੰਦੇ ਨੇ ਜਦੋਂ ਰਹਿਣ ਬਸੇਰੇ ਲਈ ਥਾਂ ਮਿਲਦੀ ਏ ਨਾ, ਤੇ ਉਸ ਸਰਾਮ ਚ ਬੜੇ ਬੈਠੇ ਨੇ, ਕਦੀ ਉਹ ਕਿਸੇ ਬੰਦੇ ਨੂੰ ਦੇਖ ਕੇ ਉਹਦੇ ਮਨ ਵਿੱਚ ਈਰਖਾ ਆਈ ਨਹੀਂ। ਇਹਦਾ ਕਾਰਨ ਇਹ ਵੀ ਉਹ ਸਮਝਦਾ ਮੈਂ ਮੁਸਾਫ਼ਰ ਹਾਂ, ਤੇ ਮੈਂ ਇਹਦੇ ਨਾਲ ਝਗੜਾ ਕਰਕੇ ਕੀ ਕਰਾਂਗਾ, ਜੇ ਅੱਜ ਝਗੜੇਗਾ ਵੀ ਤੇ ਮੈਂ ਇੱਕ ਪਾਸੇ ਹੋ ਕੇ ਰਾਤ ਬਤੀਤ ਕਰ ਲਾਂਗਾ, ਮੈਨੂੰ ਕੀ ਲੋੜ ਹੈ ਝਗੜਨ ਦੀ, ਮੈਂ ਕਿਹੜੇ ਕਬਜ਼ੇ ਕਰਨੇ ਨੇ, ਸੂਰਜ ਨਿਕਲਦਿਆਂ ਸਾਰ ਮੈਂ ਚਲੇ ਜਾਣਾ। ਭਾਈ ਸਾਹਿਬ ਕਹਿੰਦੇ ਨੇ ਕਿਸੇ ਨੂੰ ਵੇਖ ਕੇ ਈਰਖਾ ਨਹੀਂ, ਸੂਰਜ ਨਿਕਲਿਆ ਆਪਣੇ ਰਾਹ ਤੇ ਤੁਰ ਪਿਆ, ਤੇ ਕਹਿੰਦੇ ਨੇ ਨਾ ਤਾਂ ਉਹ ਕਿਸੇ ਨਾਲ ਹੱਸਿਆ, ਕਿਸੇ ਨਾਲ ਖੁੱਲਿਆ, ਨਾ ਉਹ ਕਿਸੇ ਦੇ ਰੋਣੇ ਨੂੰ ਵੇਖ ਕੇ ਰੋਇਆ, ਨਾ ਕਿਸੇ ਦੇ ਵਿਆਹ ਨੂੰ ਵੇਖ ਕੇ ਵਧਾਈ ਦਿੱਤੀ ਏ, ਨਾ ਕਿਸੇ ਦੀ ਗਮੀ ਨੂੰ ਦੇਖ ਕੇ ਵਹਿਣ ਪਾਇਆ, ਤੇ ਭਾਈ ਗੁਰਦਾਸ ਕਹਿੰਦੇ ਨੇ ਦਿਨ ਚੜਿਆ ਤੇ ਜੇ ਉਹਨੂੰ ਸੁੱਕੀ ਰੋਟੀ ਵੀ ਸਰਾਂ ਵਿੱਚੋਂ ਮਿਲ ਗਈ ਨਾ, ਸੁੱਕੀ ਰੋਟੀ ਨੂੰ ਖਾ ਕੇ ਪਾਣੀ ਪੀ ਕੇ ਤੁਰ ਪਿਆ ਤੇ ਇੱਕ ਗੱਲ ਕਹਿੰਦਾ, ਵਾਹ ਸਰਾਂ ਦੇ ਮਾਲਕਾ ਤੇਰਾ ਧੰਨਵਾਦ। ਤੇ ਪੁੱਛਿਆ, ਸੱਜਣਾ ਤੈਨੂੰ ਹਿਰਖ ਨਹੀਂ? ਰਾਤ ਤੈਨੂੰ ਕਮਰਾ ਚੰਗਾ ਨਹੀਂ ਮਿਲਿਆ, ਰੋਟੀ ਚੰਗੀ ਨਹੀਂ ਮਿਲੀ, ਸੁੱਕਾ ਪ੍ਰਸ਼ਾਦਾ ਮਿਲਿਆ, ਤੈਨੂੰ ਬਸਤਰ ਚੰਗੇ ਨਹੀਂ ਮਿਲੇ? ਉਹ ਕਹਿੰਦਾ, ਸੱਜਣਾ ਸਰਾਂ ਵਿੱਚ ਕੇਵਲ ਮੈਂ ਰਾਤ ਕੱਢਣੀ ਏ, ਮੇਰੀ ਮੰਜ਼ਿਲ ਸਰਾਂ ਨਹੀਂ, ਮੇਰੀ ਮੰਜ਼ਿਲ ਤਾਂ ਉਹ ਮੈਂ ਆਪਣੇ ਰਸਤੇ ਤੇ ਤੁਰਦਿਆਂ ਹੋਇਆ ਆਪਣੇ ਘਰ ਵੀ ਜਾ ਕੇ ਪਹੁੰਚਣਾ। ਭਾਈ ਗੁਰਦਾਸ ਕਹਿੰਦੇ ਨੇ, ਗੁਰੂ ਨਾਨਕ ਤੇਰੇ ਸਿੱਖ ਦਾ ਜੀਵਨ ਵੀ ਇਹ ਵੇ। ਉਹਨੇ ਦੁਨੀਆਂ ਨੂੰ ਇੱਕ ਸਰਾਂ ਸਮਝਿਆ, ਕਹਿੰਦਾ ਮੇਰੀ ਜ਼ਿੰਦਗੀ ਇੱਕ ਰਾਤ ਦੀ ਤਰ੍ਹਾਂ, ਜੇ ਮਾਲਕਾ ਕੱਖਾਂ ਦੀ ਕੁੱਲੀ ਦੇ ਦੇਗਾ ਤਾਂ ਵੀ ਤੇਰਾ ਸ਼ੁਕਰ ਏ, ਤੇ ਜੇ ਸੋਹਣਾ ਮਹੱਲ ਦੇ ਦੇਗਾ ਨਾ ਤਾਂ ਵੀ ਤੇਰਾ ਸ਼ੁਕਰ ਏ। ਸਤਿਗੁਰੂ ਕਿਰਪਾ ਕਰੀ, ਮੈਂ ਕਿਸੇ ਨਾਲ ਈਰਖਾ ਨਾ ਕਰਾਂ, ਕਿਉਂਕਿ ਨਾ ਜਿਹਦੇ ਨਾਲ ਈਰਖਾ ਕਰਨਾ ਉਹਨੇ ਰਹਿਣਾ, ਤੇ ਨਾ ਮੈਂ ਰਾਤ ਤੋਂ ਵੱਧ ਰਹਿਣਾ। ਜੇ ਮੈਨੂੰ ਸੁੱਕੀ ਰੋਟੀ ਦੇ ਦੇਗਾ ਤਾਂ ਵੀ ਤੇਰਾ ਸ਼ੁਕਰ ਏ, ਤੇ ਜੇ ਤੂੰ ਕਿਤੇ ਮੈਨੂੰ ਘਿਓ ਵਿੱਚ ਵਿਚੋਂ ਹੋਏ ਪ੍ਰਸ਼ਾਦੇ ਦੇ ਦੇਗਾ ਤਾਂ ਵੀ ਤੇਰਾ ਸ਼ੁਕਰ ਏ। ਤੇ ਜਦੋਂ ਉਹਦੇ ਘਰ ਵਿਆਹ ਹੋਵੇ ਤੇ ਕਦੀ ਉਹ ਖੁਸ਼ੀ ਵਿੱਚ ਭੰਗੜੇ ਨਹੀਂ ਪਾਉਂਦਾ, ਤੇ ਜਦੋਂ ਕਿਸੇ ਦੀ ਮੌਤ ਹੋ ਜਾਏ ਕਦੀ ਉਹ ਢਾਹਾਂ ਮਾਰ ਕੇ ਰੋਂਦਾ ਨਹੀਂ, ਉਹ ਇੱਕੋ ਗੱਲ ਕਹਿੰਦਾ, ਸੱਜਣੋ ਸਰਾਂ ਵਿੱਚ ਆਏ ਆ, ਬਸ ਰਾਤ ਕੱਢੋ, ਦਿਨ ਚੜ੍ਹਨਾ ਆਪਣੀ ਮੰਜ਼ਿਲ ਵੱਲ ਨੂੰ ਵਧੀਏ। ਉਹ ਸਰਾਂ ਵਿੱਚ ਰਾਤ ਬਤੀਤ ਕਰਦਾ। ਭਾਈ ਗੁਰਦਾਸ ਨੇ ਬਚਨ ਕੀਤੇ, ਕਹਿਣ ਲੱਗੇ, ਬਾਤ ਬਟਾਊ ਰਾਤ ਸਰਾਈ ਵਸਿਆ, ਉੱਠ ਚੱਲਿਆ ਪ੍ਰਭਾਤ ਮਾਰਗ ਦੱਸਿਆ। ਕਹਿਣ ਲੱਗੇ, ਨਾ ਤਿਸ ਪਰਾਈ ਤਾਕ ਨਾ ਮਨ ਅੰਦਰ ਹੱਸਿਆ। ਕਹਿਣ ਲੱਗੇ, ਉਹ ਕਿਸੇ ਨੂੰ ਦੇਖ ਕੇ ਹੱਸਿਆ ਨਹੀਂ, ਕਿਸੇ ਨਾਲ ਉਹਨੇ ਨਿੰਦਿਆ ਨਹੀਂ ਕੀਤੀ। ਕਹਿਣ ਲੱਗੇ, ਮੂਵੇ ਨਾ ਪੁੱਛੇ ਜਾਤ ਵਿਵਾਹ ਨਾ ਹੱਸਿਆ, ਕਿਸੇ ਮਰੇ ਨੂੰ ਦੇਖ ਕੇ ਰੋਇਆ ਨਹੀਂ, ਤੇ ਕਿਸੇ ਸੱਜਣਾ ਵਿਆਹ ਨੂੰ ਦੇਖ ਕੇ ਖੁਸ਼ ਨਹੀਂ ਹੋਇਆ। ਤੇ ਕਹਿਣ ਲੱਗੇ, ਦਾਤਾ ਕਰੇ ਜੋ ਦਾਤ ਨਾ ਭੁੱਖ ਤਿੱਤ ਤਸਿਆ। ਅਖੀਰ ਵਿੱਚ ਕਹਿੰਦੇ ਨੇ ਕਿ ਗੁਰਮੁਖ ਨੇ ਕੀ ਕੀਤਾ, ਆਪਣੇ ਮੁੱਖ ਵਿੱਚ ਸਿਮਰਨ ਰੱਖਿਆ ਤੇ ਦੁਨੀਆਂ ਨੂੰ ਸਰਾਂ ਸਮਝ ਕੇ ਇਹਦੇ ਤੋਂ ਕੂਚ ਕਰ ਗਿਆ। ਮੇਰੇ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ, ਇਹ ਧਨ, ਇਹ ਸੰਪਦਾ, ਇਹ ਜ਼ਮੀਨ ਕੇਵਲ ਇੱਕ ਸਰਾਂ ਹੈ, ਤੂੰ ਰਾਤ ਰਹਿ ਕੇ ਅੱਗੇ ਨਿਕਲ ਜਾਣਾ। ਤੇ ਗੁਰੂ ਅਰਜਨ ਸਾਹਿਬ ਕਹਿ ਰਹੇ ਨੇ ਕਿ ਜੈਸੇ ਰਹਿਣ ਪਰਾਉਣੇ ਉੱਠ ਚੱਲ ਸੈ ਪ੍ਰਭਾਤ। ਅੱਗੇ ਕਹਿੰਦੇ ਨੇ, ਕਿਆ ਤੂੰ ਰੱਤਾ ਦ੍ਰਿਸ਼ਟ ਸਿਉ ਸਭ ਫੁੱਲਾਂ ਕੀ ਬਾਗਾਤ, ਬਾਗਾਤ ਦਰ ਤੇ ਬਗੀਚੀ। ਸੱਜਣਾ ਆ ਦੇਖ, ਜਿਹੜਾ ਤੇਰਾ ਗ੍ਰਿਸ਼ ਤੇ ਪੁੱਤਰ ਨੇ, ਧੀਆਂ ਨੇ, ਮਾਂ ਨੇ, ਬਾਪ ਨੇ, ਕਦੀ ਫੁੱਲ ਦੇ ਬੂਟੇ ਨੂੰ ਦੇਖੀ? ਇੱਕ ਬੂਟੇ ਨੂੰ ਕਿੰਨੇ ਫੁੱਲ ਲੱਗੇ ਨੇ, ਪਰ ਜਦੋਂ ਫੁੱਲ ਖਿੜਦੇ ਨੇ ਉਦੋਂ ਬੂਟਾ ਖੁਸ਼ ਨਹੀਂ, ਤੇ ਜਦੋਂ ਫੁੱਲ ਟੁੱਟਦੇ ਨੇ ਉਦੋਂ ਬੂਟਾ ਬਹਿਣ ਨਹੀਂ ਪਾਉਂਦਾ। ਜੇ ਬੂਟੇ ਨੂੰ ਪੁੱਛੀਏ, ਸੱਜਣਾ ਤੇਰੇ ਫੁੱਲ ਟੁੱਟ ਗਏ ਨੇ, ਉਹ ਇੱਕ ਗੱਲ ਕਹਿੰਦਾ, ਪਿਆਰਿਆ ਪਤਾ ਨਹੀਂ ਕਿੰਨੇ ਕੁ ਆਏ, ਕਿੰਨੇ ਕੁ ਲੱਗੇ, ਕਿੰਨੇ ਕੁ ਟੁੱਟ ਗਏ, ਕਿਸੇ ਦੇ ਖੇੜੇ ਨਾਲ ਖੁਸ਼ੀ ਨਹੀਂ, ਕਿਸੇ ਦੇ ਜਾਨ ਨਾਲ ਰੋਣਾ ਨਹੀਂ। ਸਾਹਿਬ ਕਹਿੰਦੇ ਨੇ, ਗੁਰਮੁਖ ਜਿਹੜਾ ਉਹ ਪਰਿਵਾਰ ਨੂੰ ਫੁੱਲਾਂ ਦੀ ਬਗੀਚੀ ਸਮਝਦਾ, ਜੇ ਕੋਈ ਜੀ ਆ ਜਾਏ ਤਾਂ ਵੀ ਰੱਬ ਦਾ ਸ਼ੁਕਰ ਏ, ਤੇ ਜੇ ਕੋਈ ਫੁੱਲ ਟੁੱਟ ਜਾਏ ਤੇ ਤਾਂ ਵੀ ਰੱਬ ਦਾ ਸ਼ੁਕਰ। ਗੁਰੂ ਅਰਜਨ ਸਾਹਿਬ ਜੀ ਬਚਨ ਤਾਂ ਕਰਦੇ ਨੇ, ਕਹਿਣ ਲੱਗੇ, ਪਿਆਰੇ ਸਿੱਖਾਂ ਜੈਸੇ ਰਹਿਣ ਪਰਾਉਣੇ ਉੜ ਸਲਸੈ ਬਰਭਾਤ, ਕਿਆ ਤੂੰ ਰੱਤਾ ਗ੍ਰਿਸ਼ ਤਿਉ ਸਭ ਫੁੱਲਾਂ ਕੀ ਬਾਗਾਤ। ਅੱਗੇ ਕਹਿਣ ਲੱਗੇ, ਮੇਰੀ ਮੇਰੀ ਕਿਆ ਕਰੇ ਜਿਨ ਕੀਆ। ਸਾਹਿਬ ਕਹਿਣ ਲੱਗੇ, ਜਿਹਨੂੰ ਤੈਨੂੰ ਪੈਦਾ ਕੀਤਾ ਤੂੰ ਕੇਵਲ ਉਹਦਾ ਸਿਮਰਨ ਕਰ। ਮੇਰੀ ਮੇਰੀ ਕਿਆ ਕਰੇ ਜਿਨ ਕੀਆ, ਇਸ ਲੋੜ ਸਰ ਪਰ ਉੱਠੀ ਚੱਲਣਾ ਛੱਡ ਜਾਸੀ ਲੱਖ ਕਰੋੜ ਧਨ ਦਾਰਾ ਸੰਪਤ ਸਗਲ ਜਿਨ ਆਪਣੀ ਕਰਮਾਨ ਇਨ ਮੈਂ ਕਰ ਸੰਗੀ ਨਹੀਂ ਨਾਨਕ ਸਾਚੀ ਜਾਨ। ਕਹਿਣ ਲੱਗੇ, ਇਹਦੇ ਵਿੱਚੋਂ ਤੇਰਾ ਕੋਈ ਹੈ? ਕਬੀਰ ਸਾਹਿਬ ਦਾ ਨਾ ਇੱਕ ਬੜਾ ਪਿਆਰਾ ਬਚਨ ਆਇਆ, ਉਹਨਾਂ ਨੇ ਦੇਖੋ ਅਰਦਾਸ ਕੈਸੀ ਕੀਤੀ। ਉਹਨਾਂ ਦੀ ਅਰਦਾਸ ਦਾ ਜਦੋਂ ਸ਼ਲੋਕ ਪੜ੍ਹਨੇ ਆ ਨਾ, ਤੇ ਕਈ ਵਾਰੀ ਉਸ ਸ਼ਲੋਕ ਨੂੰ ਪੜ੍ਹਦਿਆਂ ਕਈ ਸੱਜਣਾ ਦੇ ਮਨ ਵਿੱਚ ਸ਼ੰਕਾ ਆ ਜਾਏਗਾ ਕਿ ਕੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਿਸੇ ਨੂੰ ਭਿਖਾਰੀ ਬਣ ਕੇ ਮੰਗਣ ਵਾਸਤੇ ਮਜਬੂਰ ਕਰਦੀ ਏ। ਉਹਨਾਂ ਦੀ ਇੱਕ ਪੰਕਤੀ ਆਉਂਦੀ ਏ, ਕਬੀਰ ਭਲੀ ਮਦਪੁਰੀ ਨਾਨਾ ਵਿਧ ਕੋ ਨਾਜ। ਹੁਣ ਇਹਦੇ ਅਖਰੀ ਅਰਥ ਅਸੀਂ ਇਹੀ ਕਰਾਂਗੇ, ਭਲੀ ਦਰ ਤੇ ਚੰਗੀ, ਮਦਪੁਰੀ ਦਰਤ ਨਾ ਮਦਪੁਰੀ, ਮਦਪੁਰੀ ਦਰਤ ਹੁੰਦਾ ਹੈ ਕਿ ਘਰਾਂ ਵਿੱਚੋਂ ਮੰਗ ਕੇ ਲਿਆਂਦਾ ਹੋਇਆ ਅਨਾਜ, ਕਹਿਣ ਲੱਗੇ ਕਬੀਰ ਭਲੀ ਮਧਪੁਰੀ ਨਾਨਾ ਵਿਦ ਕੋ ਨਾਜ, ਨਾਨਾ ਵਿਦ ਦਰ ਤੇ ਕਈ ਵੱਖ ਵੱਖ ਤਰ੍ਹਾਂ ਦਾ ਅਨਾਜ ਮਿਲਦਾ। ਤੇ ਕਹਿਣ ਲੱਗੇ ਦਾਵਾ ਕਾਹੂ ਕੋ ਨਹੀਂ ਬੜਾ ਦੇਸ਼ ਬੜ ਰਾਜ। ਕਹਿਣ ਲੱਗੇ ਚੰਗੀ ਏ ਮਧਪੁਰੀ ਮੰਗ ਕੇ ਰੋਟੀ ਖਾਣੀ, ਕਿਉਂਕਿ ਤਰ੍ਹਾਂ ਤਰ੍ਹਾਂ ਦੇ ਭੋਜਨ ਮਿਲਦੇ ਨੇ। ਹੁਣ ਜੇ ਕੋਈ ਸੋਚੇ ਵੀ ਕੀ ਗੁਰਮਤ ਦੀ ਵਿਚਾਰਧਾਰਾ ਬੰਦੇ ਨੂੰ ਲੋਕਾਂ ਦੇ ਘਰਾਂ ਵਿਚ ਮੰਗ ਕੇ ਰੋਟੀ ਖਾਣ ਲਈ ਪ੍ਰੇਰਦੀ ਏ, ਤੇ ਯਾਦ ਰੱਖਣਾ ਇੱਕ ਸ਼ਲੋਕ ਦੇ ਕਦੀ ਅਰਥ ਨਹੀਂ ਹੋਣੇ, ਇਸ ਤੋਂ ਅਗਲਾ ਸ਼ਲੋਕ ਸਾਨੂੰ ਪੜ੍ਹਨਾ ਪੈਣਾ। ਤੇ ਭਗਤ ਸਾਹਿਬ ਕਹਿੰਦੇ ਨੇ ਕਬੀਰ ਦਾਵਾ ਦੱਜ ਨਖੋਤ ਹੈ ਨਿਰਦਾਵੈ ਰਹੇ ਨਿਸੰਤ। ਕਬੀਰ ਸਾਹਿਬ ਕਹਿੰਦੇ ਨੇ ਖੇ ਅਕਾਲ ਪੁਰਖ ਵਾਹਿਗੁਰੂ, ਜੇ ਸੋਹਣੀ ਰੋਟੀ ਖਾ ਕੇ, ਜੇ ਚਾਰ ਗਜ ਜ਼ਮੀਨ ਲੈ ਕੇ, ਜੇ ਚਾਰ ਟਕੇ ਲੈ ਕੇ ਅੰਦਰ ਬਿਰਤੀ ਹੰਕਾਰ ਤੇ ਕਬਜ਼ੇ ਵਾਲੀ ਹੋ ਜਾਣੀ ਏ, ਤੇ ਜੇ ਉਹ ਵਸਤੂਆਂ ਵੇਖ ਕੇ ਰੱਬਾ ਤੂੰ ਭੁੱਲ ਜਾਣਾ, ਏਦੂ ਚੰਗਾ ਤਾਂ ਮੈਨੂੰ ਭਿਖਾਰੀ ਬਣਾ ਦੇਈ, ਮੈਂ ਦਰ ਦਰ ਤੇ ਮੰਗ ਕੇ ਗੁਜ਼ਾਰਾ ਕਰ ਲਾਂਗਾ, ਪਰ ਮੈਨੂੰ ਇਸ ਰੋਗ ਤੋਂ ਬਚਾ ਲਈ, ਕਿਤੇ ਮੈਂ ਇਹਨਾਂ ਚੀਜ਼ਾਂ ਤੇ ਆਪਣਾ ਦਾਵਾ ਨਾ ਕਰ ਲਵਾਂ। ਭਗਤ ਸਾਹਿਬ ਕਹਿਣ ਲੱਗੇ ਕਬੀਰ ਭਲੀ ਮਧਪੁਰੀ, ਚੰਗੀ ਉਹ ਮੰਗ ਕੇ ਖਾਧੀ ਰੋਟੀ, ਨਾਨਾ ਵਿਦ ਕੋ ਨਾਜ, ਤੇ ਅੱਗੇ ਕਹਿਣ ਲੱਗੇ ਦਾਵਾ ਕਾਹੂ ਕੋ ਨਹੀਂ, ਭਿਖਾਰੀ ਨੇ ਕਦੀ ਦਾਵਾ ਕੀਤਾ ਹੈ ਘਰ ਮੇਰਾ? ਜਿੱਥੇ ਰਾਤ ਪੈ ਗਈ ਉੱਥੇ ਸੜਕ ਦੇ ਕਿਨਾਰੇ ਸੌਂ ਗਿਆ, ਜਿੱਥੇ ਸਮਾਂ ਮਿਲਿਆ ਉੱਥੇ ਮੰਗ ਕੇ ਖਾ ਲਿਆ। ਕਹਿਣ ਲੱਗੇ ਜਿੰਨੇ ਤੂੰ ਦਾਅਵੇ ਕਰਕੇ ਝਗੜਨਾ, ਭਿਖਾਰੀ ਕਦੀ ਨਹੀਂ ਝਗੜਦਾ, ਅੱਜ ਇੱਕ ਪਿੰਡ ਵਿੱਚੋਂ ਮੰਗਿਆ ਕੱਲ ਨੂੰ ਦੂਜੇ ਵਿੱਚੋਂ ਮੰਗ ਲੈਣਾ, ਤੇਰੇ ਨਾਲੋਂ ਚੰਗਾ ਤਾਂ ਭਿਖਾਰੀ ਏ ਜਿਹੜਾ ਇਸ ਦਾਅਵੇ ਤੋਂ ਤਾਂ ਬਚਿਆ। ਕਹਿਣ ਲੱਗੇ ਦਾਵਾ ਕਾਹੂ ਕੋ ਨਹੀਂ, ਬੜਾ ਦੇਸ਼ ਬੜ ਰਾਜ। ਉਹ ਕਹਿੰਦਾ ਸਾਰੀ ਧਰਤੀ ਮੇਰੀ ਏ, ਸ਼ਾਇਦ ਇਹੀ ਕਾਰਨ ਮੇਰੇ ਗੁਰੂ ਨਾਨਕ ਸਾਹਿਬ ਨਾਲ ਜਦੋਂ ਨੂਰੀ ਜੁਲਾਹੇ ਨੂੰ ਮਿਲਦੇ ਨੇ ਤੇ ਉਹਨੇ ਕੀਮਤੀ ਗਲੀਚਾ ਇੱਕ ਬਣਾਇਆ, ਤੇ ਕਹਿੰਦੇ ਨੇ ਉਹ ਗਲੀਚਾ ਨਾ ਗੁਰੂ ਨਾਨਕ ਸਾਹਿਬ ਦੇ ਥੱਲੇ ਵਿਛਾਣ ਲੱਗਾ, ਤੇ ਹਜ਼ੂਰ ਪਤਾ ਅੱਗੋਂ ਕੀ ਕਹਿੰਦੇ ਨੇ? ਆਖਦੇ ਨੇ ਉਹ ਨੂਰੀ ਇਹ ਗਲੀਚਾ ਮੈਨੂੰ ਨਾ ਦੇ, ਤੇਰੇ ਘਰ ਦੇ ਸਾਹਮਣੇ ਇੱਕ ਕੁੱਤੀ ਦੇ ਛੋਟੇ ਛੋਟੇ ਕਤੂਰੇ ਨੇ, ਸਾਰੀ ਰਾਤ ਠੰਡ ਵਿੱਚੋਂ ਵਿਲਕਦੇ ਨੇ ਨਾ, ਜੇ ਤੂੰ ਕੁਝ ਕਰਨਾ ਚਾਹੁੰਦਾ ਉਹਨਾਂ ਉੱਪਰ ਕੱਪੜੇ ਪਾ ਕੇ ਉਹਨਾਂ ਦੇ ਤਨ ਨੂੰ ਸਰਦੀ ਤੋਂ ਢੱਕ ਦੇ। ਇਹਦਾ ਮਤਲਬ ਦਾਵਾ ਨਹੀਂ ਕਿਸੇ ਚੀਜ਼ ਦਾ। ਅਗਲਾ ਜਦੋਂ ਬਚਨ ਪੜ੍ਹਨੇ ਆ ਉਹਦੇ ਨਾਲ ਇੱਕ ਹੋਰ ਘਟਨਾ ਦਿੱਤੀ, ਕਹਿੰਦੇ ਨੇ ਭਾਈ ਲਾਲੋ ਦੇ ਘਰ ਜਾਂਦੇ ਨੇ, ਉਹਨੇ ਪੋਚਾ ਫੇਰਿਆ, ਪ੍ਰਸ਼ਾਦ ਪਾਣੀ ਤਿਆਰ ਕੀਤਾ, ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਭਾਈ ਲਾਲੋ ਆ ਚੌਂਕਾ ਕਾਸ ਲਈ। ਕਹਿਣ ਲੱਗਾ ਸਤਿਗੁਰੂ ਇਸ ਚੌਂਕੇ ਤੋਂ ਬਾਹਰ ਬਹਿ ਕੇ ਮੈਂ ਰੋਟੀ ਖਾਂਗਾ, ਕਿਉਂਕਿ ਮੈਂ ਸ਼ੋਧਰ ਹਾਂ ਨਾ, ਤੇ ਚੌਂਕੇ ਵਿੱਚ ਬੈਠ ਕੇ ਤੁਸੀਂ ਭੋਜਨ ਛਕੋਗੇ। ਤੇ ਸਾਹਿਬ ਨੇ ਘੁੱਟ ਕੇ ਗਲਵਕੜੀ ਵਿੱਚ ਲੈ ਕੇ ਕਿਹਾ ਲਾਲੋ ਇਹ ਲੋਕਾਂ ਦੇ ਵਿਤਕਰੇ ਨੇ ਕਿ ਉੱਚੇ ਤੇ ਨੀਵੇਂ ਚੌਂਕੇ, ਸਾਰੀ ਧਰਤੀ ਮੇਰਾ ਚੌਂਕਾ ਹੈ, ਜਿੱਥੇ ਤੂੰ ਬਿਠਾ ਕੇ ਪ੍ਰਸ਼ਾਦਾ ਛਕਾ ਦੇਗਾ ਉਹੀ ਥਾਂ ਪਵਿੱਤਰ ਹੋ ਜਾਣੀ। ਦਾਵਾ ਕਿਤੇ ਨਹੀਂ ਕਿ ਉੱਚਾ ਚੌਂਕਾ ਜਾਂ ਨੀਵਾਂ ਚੌਂਕਾ। ਤੇ ਭਗਤ ਕਬੀਰ ਸਾਹਿਬ ਕਹਿ ਰਹੇ ਨੇ ਦਾਵਾ ਕਾਹੂ ਕੋ ਨਹੀਂ, ਬੜਾ ਦੇਸ਼ ਬੜ ਰਾਜ, ਜਿਹੜਾ ਕਦੀ ਦਾਵਾ ਨਹੀਂ ਨਾ ਕਰਦਾ ਸਾਰੀ ਧਰਤੀ ਉਹਦੀ ਏ। ਇੱਕ ਵਿਦਵਾਨ ਨੇ ਬੜਾ ਸੋਹਣਾ ਕਿਹਾ, ਕਹਿੰਦੇ ਨੇ ਗੁਰੂ ਨਾਨਕ ਸਾਹਿਬ ਜਿੱਥੇ ਗਏ ਨੇ ਕਦੀ ਉਹਨਾਂ ਕਿਹਾ ਮੇਰੇ ਨਾਂ ਦਾ ਨਿਸ਼ਾਨ ਚਲਾਓ? ਉਹਨੇ ਗੱਲ ਸਮਝਾਈ, ਕਹਿੰਦਾ ਕਿਤੇ ਵੀ ਮੇਰੇ ਬਾਬੇ ਨੇ ਨਹੀਂ ਕਿਹਾ ਕਿ ਮੇਰੇ ਨਾਂ ਦੀ ਪੂਜਾ, ਮੇਰੇ ਨਾਂ ਦੀ ਧਰਮਸ਼ਾਲਾ, ਮੇਰੇ ਨਾਂ ਦੇ ਮੰਦਰ ਜਾਂ ਬਣਾਓ। ਕਹਿੰਦਾ ਅਸਲ ਵਿੱਚ ਜਿਹੜਾ ਕਿਤੇ ਵੀ ਦਾਵਾ ਨਹੀਂ ਨਾ ਕਰਦਾ, ਰੱਬ ਦਾ ਉਹ ਸੁਭਾਅ ਏ ਕਿ ਜਿੱਥੇ ਵੀ ਉਹ ਚਰਨ ਪਾ ਜਾਏ ਲੋਕੀ ਉਹਦੇ ਨਾਂ ਤੇ ਝੰਡੇ ਚੁਲਾ ਦਿੰਦੇ, ਕਿਉਂਕਿ ਉਹਨੂੰ ਦਾਵਾ ਨਹੀਂ। ਸਾਹਿਬ ਜੀ ਕਹਿ ਰਹੇ ਨੇ ਦਾਵਾ ਕਾਹੂ ਕੋ ਨਹੀਂ, ਬੜਾ ਦੇਸ਼ ਬੜ ਰਾਜ। ਤੇ ਅਗਲਾ ਸ਼ਲੋਕ ਏ ਕਬੀਰ ਦਾਵਾ ਦਾਜਨ ਹੋਤ ਹੈ, ਦਾਜਨ ਦਰ ਤੇ ਸੜ ਜਾਂਦੇ ਨੇ ਜਿਹੜੇ ਲੋਕ ਦਾਵਾ ਕਰਦੇ ਨੇ ਇਹ ਦੌਲਤ ਮੇਰੀ ਘਰ ਮੇਰਾ। ਕਬੀਰ ਸਾਹਿਬ ਕਹਿੰਦੇ ਨੇ ਉਹਨਾਂ ਦੇ ਅੰਦਰ ਸੜ ਜਾਂਦੇ ਨੇ। ਨਿਰਦਾਵੈ ਰਹਿ ਨਿਸੰਤ, ਜਿਹੜਾ ਕਦੀ ਵੀ ਦਾਵਾ ਨਹੀਂ ਕਰਦਾ ਨਿਰਸੰਤ ਦਰ ਤੇ ਉਹ ਸ਼ੰਕਾ ਤੋਂ ਰਹਿ ਤੇ। ਕਹਿਣ ਲੱਗੇ ਜੋ ਜਨ ਨਿਰਦਾਵੈ ਰਹਿ, ਜਿਹੜੇ ਬੰਦੇ ਨੇ ਕਦੀ ਦਾਵਾ ਕਰਕੇ ਨਹੀਂ ਕਿਹਾ ਇਹ ਪੁੱਤਰ ਇਹ ਧੀ ਇਹ ਇਸਤਰੀ ਇਹ ਦੌਲਤ ਸਭ ਕੁਝ ਮੇਰਾ। ਸਾਹਿਬ ਕਹਿੰਦੇ ਸੋ ਗਣੈ ਇੰਦਰ ਸੋ ਰੰਕ, ਉਹ ਇੰਦਰ ਦੇ ਰਾਜ ਨੂੰ ਵੀ ਦੇਖ ਕੇ ਕਹਿੰਦਾ ਕਿ ਇੰਦਰ ਤੂੰ ਮੇਰੇ ਸਾਹਮਣੇ ਕੰਗਾਲ ਏ, ਕਿਉਂਕਿ ਤੂੰ ਤਾਂ ਆਪਣੇ ਤਖ਼ਤ ਤੇ ਦਾਵਾ ਕਰਨਾ ਇਹ ਮੇਰਾ, ਪਰ ਮੈਂ ਨਿਰਦਾਵਾ ਰਹਿੰਦਾ ਵਾ, ਮੈਂ ਤੇਰੇ ਵਰਗੇ ਦੀ ਵੀ ਪਰਵਾਹ ਨਹੀਂ ਕਰਦਾ। ਸਾਹਿਬ ਕਹਿੰਦੇ ਧਨ ਦਾਰਾ ਸੰਪਤ ਸਗਲ, ਜਿਨ ਆਪਣੀ ਕਰਮਾਨ ਇਨ ਮੈਂ ਕਾ ਸੰਗੀ ਨਹੀਂ, ਨਾਨਕ ਸਾਚੀ ਜਾਨ। ਸਾਹਿਬ ਕਹਿੰਦੇ ਨੇ ਇਸ ਗੱਲ ਨੂੰ ਸੱਚੀ ਸਮਝ ਲੈ। ਹੁਣ ਅਗਲੀ ਗੱਲ ਕਹੀ, ਦਾਤਾ ਜੀ ਜੇ ਦੌਲਤ ਨਾ ਹੋਈ, ਜੇ ਪਦਵੀ ਦਾ ਮਾਨ ਨਾ ਹੋਇਆ ਤੇ ਫਿਰ ਇੱਜ਼ਤ ਕਿਵੇਂ ਮੈਂ? ਤੇ ਸਾਹਿਬ ਨੇ ਕਿਹਾ ਨਹੀਂ, ਦੌਲਤ ਕਦੀ ਕਿਸੇ ਨੂੰ ਪਵਿੱਤਰ ਨਹੀਂ ਕਰਦੀ, ਪਦਵੀ ਕਦੀ ਕਿਸੇ ਨੂੰ ਉੱਚਿਆ ਨਹੀਂ ਬਣਾਉਂਦੀ, ਕੌਣ ਬਣਾਉਂਦਾ? ਸਾਹਿਬ ਕਹਿਣ ਲੱਗੇ, ਪਤ ਉਧਾਰਨ ਭੈ ਹਰਨ। ਮੇਰਾ ਵਾਹਿਗੁਰੂ ਆ ਜਿਹੜਾ ਪੱਤਾਂ ਨੂੰ ਪਵਿੱਤਰ ਕਰ ਦਿੰਦਾ, ਭੈ ਹਰਨ ਜਿਹੜਾ ਸਾਡੇ ਰੋਗਾਂ ਦਾ ਸਾਡੇ ਡਰਾਂ ਦਾ ਨਾਸ਼ ਕਰਦਾ। ਸਾਹਿਬ ਜੀ ਕਹਿਣ ਲੱਗੇ, ਹਰ ਅਨਾਥ ਕੋ ਨਾਥ। ਦੋ ਸ਼ਬਦ ਆਏ ਨੇ ਅਨਾਥ, ਇਹਦਾ ਅਰਥ ਜਿਹਦਾ ਕੋਈ ਮਾਲਕ ਨਹੀਂ। ਮੇਰੇ ਵਾਹਿਗੁਰੂ ਦੇ ਚਰਨਾਂ ਨਾਲ ਜੁੜ ਜਾ, ਉਹ ਪਾਪੀਆਂ ਨੂੰ ਪਵਿੱਤਰ ਕਰ ਦਈ, ਉਹ ਅੰਦਰ ਦੇ ਭੈ ਦੂਰ ਕਰ ਦਈ। ਤੇ ਯਾਦ ਰੱਖੀ ਸੱਜਣਾ, ਜਿਹਦਾ ਕੋਈ ਵੀ ਮਾਲਕ ਨਹੀਂ ਬਣਦਾ, ਉਹਦਾ ਮਾਲਕ ਮੇਰਾ ਕਰਤਾ ਪੁਰਖ ਵਾਹਿਗੁਰੂ ਆਪ ਬਣ ਜਾਂਦਾ। ਉਹ ਅਨਾਥਾਂ ਦਾ ਨਾਥ ਏ। ਆ ਰਾਤ ਨੂੰ ਨਾ ਕੱਲ ਗੁਰਮੁਖਾਂ ਨੇ ਇੱਕ ਹੁਕਮਨਾਮਾ ਲਿਆ ਤੇ ਬਚਨ ਗੁਰੂ ਤੇਗ ਬਹਾਦਰ ਦਾ ਤੇ ਰਾਗ ਧਨਾਸਰੀ ਵਿੱਚ ਆਇਆ। ਉਸ ਬਚਨ ਨੂੰ ਸੁਣਿਆ ਮਨ ਇੰਨਾ ਕੁ ਸਤਿਗੁਰੂ ਕੇ ਚਰਨਾਂ ਵਿੱਚ ਹੋ ਗਿਆ, ਕਿੰਨੀ ਨਿਮਰਤਾ। ਸਾਹਿਬ ਦਾ ਬਚਨ ਸੀ ਧਨਾਸਰੀ ਮਹੱਲਾ ਨੌਵਾਂ, ਮੇਰਾ ਵਾਹਿਗੁਰੂ ਪਾਪੀਆਂ ਨੂੰ ਪਵਿੱਤਰ ਕਰਦਾ। ਦੇਖੋ ਹੁਣ ਨਿਮਰਤਾ ਮੇਰੇ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ, ਅਬ ਮੈਂ ਕੌਣ ਉਪਾਓ ਕਰੂੰ, ਬੇਨਤੀ ਕਰਦੇ ਪਏ ਨੇ। ਮੇਰੇ ਵਾਹਿਗੁਰੂ ਹੁਣ ਦੱਸੋ ਮੈਂ ਕੀ ਉਪਾਅ ਕਰਾਂ, ਜੇ ਵਿਦ ਮਨ ਕੋ ਸੰਸਾ ਚੁੱਕੈ। ਜਿਸ ਤਰੀਕੇ ਨਾਲ ਮੇਰੇ ਮਨ ਦੇ ਸ਼ੰਕੇ ਮਿਟ ਜਾਣ, ਭਵਜਲ ਭਵਜਿਤ ਭਵਨਿਤ ਪਾਰ ਕਰੂੰ, ਮਨ ਦੇ ਸ਼ੰਕੇ ਮਿਟ ਜਾਣ ਤੇ ਮੈਂ ਭਵਜਲ ਨੂੰ ਪਾਰ ਕਰਾਂ, ਮੈਨੂੰ ਦੱਸ ਮੈਂ ਕਿਹੜਾ ਉਪਾਅ ਕਰਾਂ। ਹੁਣ ਇਹ ਪਹਿਲੀ ਪੰਕਤੀ ਏ ਤੇ ਰਹਾਓ ਦੀ ਪੰਕਤੀ ਸੀ, ਤੇ ਪੁੱਛਣ ਵਾਲੇ ਨੇ ਪੁੱਛ ਲਿਆ ਗੁਰੂ ਤੇਗ ਬਹਾਦਰ ਜੀ ਕਿਹੜੇ ਸੰਸੇ ਦੇ। ਤੇ ਸਾਹਿਬ ਨੇ ਫਿਰ ਅੱਗੋ ਸੰਸਿਆਂ ਦੀ ਗੱਲ ਕੀਤੀ। ਸ਼ਾਇਦ ਮਨਾ ਤੂੰ ਕਦੀ ਨੀ ਉਹ ਸੰਸੇ ਸੋਚੇ, ਪਰ ਗੁਰੂ ਤੇਗ ਬਹਾਦਰ ਜੀ ਦੇਖ ਕੀ ਪੈ ਕਹਿੰਦੇ। ਕਹਿੰਦੇ ਨੇ ਕਦੀ ਸੋਚ ਕੇ ਤੂੰ ਵੀ ਕਿਹਾ ਕਿ ਜੇ ਵਿਦ ਮਨ ਕੋ ਸੰਸਾ ਚੁੱਕੈ ਭਵਨਿਦ ਪਾਰ ਪਰੋ। ਕਿਹੜਾ ਸੰਸਾ ਏ? ਕਹਿਣ ਲੱਗੇ ਜਨਮ ਪਾਏ ਕਛ ਭਲੋ ਨਾ ਕੀਨੋ। ਸਭ ਤੋਂ ਪਹਿਲਾਂ ਇਹ ਸੰਸਾ ਹੈ ਵਾਹਿਗੁਰੂ, ਤੂੰ ਮਨੁੱਖਾ ਦੇਹੀ ਦਿੱਤੀ, ਪਰ ਇਸ ਦੇਹੀ ਨੂੰ ਲੈ ਕੇ ਮੈਂ ਆਪਣੀ ਜ਼ਿੰਦਗੀ ਵਿੱਚ ਕੋਈ ਵੀ ਭੜਾ ਨਹੀਂ ਕੰਮ ਕੀਤਾ। ਜਨਮ ਪਾਏ ਕਿਛ ਭਲੋ ਨਾ